گیا. ستگرو جی نہ بولے تے نہ اکھاں کھولیاں, چادر لے کے لیٹے ہوئے نے. ملا جی دوبارہ بےنتی کر کے کہنے لگے, تہانوں خدا دا واسطہ کچھ نہ بولو. جس ویلے خدا دے نام دا واسطہ ستگرو جی نے سنیا, اس وقت قریباً واج پاتشاہ جی مہاراج جی بولے, ملا جی دنیا مقامے فانی تحقیق دل دانی, اسی اپنے چت پیچھے جان لیا نشچے کر کے کہ دنیا دا یہ مقام درس جان والا مٹ جان والا, اور عزرائیل جو موت کا فرشتہ ہے اے میرے سر دے کیس پکڑی بیٹھا ہے. اے جانتے ہویاں بھی دل ندان ہو رہا ہے, اے جیب ندان ہو رہا ہے, نا سمجھ ہو رہا ہے. جس ویلے ستگرو نے بچن آکے تے ملا جی کہن لگے, جی یہو جہاں گلاں تہاڈے جے بچیاں نوں نہیں کرنا کرنیاں چاہیدیاں, تسی حالے جوان ہونا ہے, جوانی دے سمے تسی شادی کرونی ہے, تہاڈے بچے ہون گے, جدو میری عمر وچ درد ہو جاؤ گے پھر یہ گلاں ادو ہون گیاں. ستگرو جی نے اس ویلے بچن کیتا کہ سو وریاں دی آرزا پرمیشر دے نام تو بنا ہی. ملا جی منک دی بیت جاندی ہے, سو وریاں وچوں 50 سال ادھی زندگی جیڑی ہے او تاں سو کی بتیت کر دیندا بندہ, باقی دا رہا جیون کچھ درد پنے دی وستا وچ کچھ کار بہار کردیاں کچھ شریر دیاں کریاواں کردیاں سارا سماں بیت گیا, تے پرمیشر دی بھگتی کس ویلے کرے گا. سر سچے پاتشاہ جی مہاراج جی کہن لگے, جدو پھر اپنے منکھا جنم دی بازی ہار ہی گیا تے پھر ادھے پلے پہلا پچھتاوا ہی پینا, اس کر کے اسی ہن ہی اپنے من وچ ایہو جی وستا بنا لئی. تے بچن ملا جی باپ ستگرو جی کہہ رہے نے کہ اپدیش رچنا ہے. ستگرو جی دے نال بچنا وچ اپدیش ہے, آؤ من درتیاں اکاگر کر کے سرب جی کا پاون پوتر کتن سرمن کریے, اکاگر چت ہون واسطے آخیے جی ستنام
شری واہ گرو صاحب جی,
نام شری
جب کے پور اس سمجھ تو آوے کب من دشن تے الٹاوے.
مہاراج جی کہن لگے, ملا جی جڑیاں گلاں سی اتے تہانوں دسیاں نے, جدو منک نو اس گل دی سمجھ آ جاوے تیرے دا من وشے وکاراں والوں الٹدا ہے, جدو اے دنیا دے مقام نو فانی سمجھدا بھی اے ساری دنیا پھر جان والی ہے, تے جھوٹی دنیا جان کے پھر اودے نال اے نپائے مان نہیں ہوندا, پدارتھاں نو جھوٹیاں جان کے سچ جان کے انہاں نو پکڑن دی اچھا نہیں رکھدا. جدوں وشے وکاراں والوں اے اکرام ہو جاندا کدوں ہوندا, جدوں اے دے من چ اک گل دی سمجھ آ جاوے تیرے دا جڑا من ہے او وشے وکاراں تو الٹ ہوندا ہے, وشے وکاراں تو اکرام ہوندا ہے.
کرے سنگی پیچ خدائے جو میں تم تو کو سنائے,
تیرے اکال پرخ واحگرو پرمیشر دی بندگی کردا ہے, جدوں وشے وکاراں والوں دی برتی اکرام ہوندی ہے اداس ہوندی ہے, اکرامتا کر کے پھر پرمیشر دی بندگی کردا ہے, پھر اکال پرخ واحگرو پرمیشر دے خدا دے در کے جوڑیاں کردا ہے, منتا کردا ہے, کیویں بینتیاں کردا ہے او میں ہن تہانوں دسدا ہاں کہ کیویں واحگرو پرمیشر دی بندگی وچ دی صورت لگدی ہے اور کیویں بینتی کردا ہے.
دلنگ محلہ پہلا جگ ارج گفتم پیش تو در گفت کن کر سار,
ਸੰਸਾਰ ਵੱਲੋਂ ਪ੍ਰਾਪਤਾ ਆ ਜਾਏ, ਵਿਸ਼ਿਆਂ ਵਿਕਾਰਾਂ ਵੱਲੋਂ ਇਹਦੀ ਸੁਰਤੀ ਉਪਰਾਮ ਹੋ ਜਾਂਦੀ ਹੈ ਤੇ ਮਨ ਚ ਵਿਰਾਗ ਆ ਜਾਂਦਾ ਹੈ ਤੇ ਫਿਰ ਵੈਰਾਗੀ ਹੋ ਕੇ ਆਰਤ ਹੋ ਕੇ ਪਰਮੇਸ਼ਰ ਦੇ ਚਰਨਾਂ ਚ ਅਰਦਾਸ ਕਰਦਾ ਹੈ। ਤੇ ਅਰਦਾਸ ਹੀ ਬੰਦਗੀ ਹੈ। ਕੀ ਬੰਦਗੀ ਕਰਦਾ ਹੈ? ਇਹ ਕਹਿੰਦਾ ਹੈ ਹੇ ਖੁਦਾ, ਹੇ ਅਕਾਲ ਪੁਰਖ, ਹੇ ਨਿਰੰਕਾਰ, ਤੇਰੇ ਚਰਨਾਂ ਚ ਮੇਰੀ ਇੱਕ ਅਰਜ਼ ਜਾਂ ਕਰਜ਼, ਯਕ ਕਹਿੰਦੇ ਨੇ ਇੱਕ ਨੂੰ, ਮੇਰੀ ਇੱਕ ਅਰਜ਼ ਹੈ। ਗੁਪਤ ਦਾ ਮਤਲਬ ਹੁੰਦਾ ਆਪਣੇ ਮੁਖਾਰ ਬਿੰਦ ਤੋਂ ਜੋ ਸ਼ਬਦ ਉਚਾਰਿਆ, ਮੈਂ ਆਪਣੇ ਮੂੰਹ ਉਚਾਰਨ ਕਰਕੇ ਕਰਜ਼ ਕਰਦਾ ਹਾਂ ਤੇ ਤੁਹਾਡੇ ਦਰ ਦੇ ਉੱਤੇ ਤੁਹਾਡੇ ਚਰਨਾਂ ਦੇ ਵਿੱਚ ਮੇਰੀ ਇਹ ਬੇਨਤੀ ਹੈ, ਤੁਸੀਂ ਕੰਨ ਦੇ ਕੇ ਧਿਆਨ ਨਾਲ ਸੁਣਨਾ ਕਰੋ ਮੇਰੀ ਬੇਨਤੀ। ਗੋਸ਼ ਦਾ ਅਰਥ ਹੈ ਕੰਨ। ਕੰਨ ਦੇ ਕੇ ਧਿਆਨ ਦੇ ਨਾਲ ਮੇਰੀ ਜਿਹੜੀ ਬੇਨਤੀ ਹੈ, ਮੇਰੀ ਜਿਹੜੀ ਅਰਜ਼ ਹੈ, ਉਹ ਇੱਕ ਅਰਜ਼ ਆਪ ਦੀ ਕਿਰਪਾ ਕਰਕੇ ਸੁਣੋ।
ਅਕਾ ਕਬੀਰ ਕਰੀਮ ਤੋ ਵੀ ਐਬ ਪਰਵਰਦਗਾਰ,
ਪ੍ਰਭੂ ਤੂੰ ਸੱਚ ਹੈ, ਕਬੀਰ ਤੂੰ ਬੜਾ ਵੱਡਾ ਹੈ, ਕਰੀਮ ਕਿਰਪਾ ਕਰਨ ਵਾਲਾ ਹੈ, ਬੇਐਬ ਐਬਾਂ ਤੋਂ ਰਹਿਤ ਹੈ, ਔਰ ਹੇ ਪ੍ਰਭੂ ਸਾਰਿਆਂ ਦੀ ਪਰਵਰਿਸ਼ ਕਰਨ ਵਾਲਾ ਤੂੰ ਪਰਵਰਦਗਾਰ ਹੈ, ਮੇਰੀ ਬੇਨਤੀ ਹੈ ਕਿ ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੋ। ਮੇਰੀ ਇਹ ਇੱਕ ਅਰਜ਼ ਹੈ, ਧਿਆਨ ਦੇ ਕੇ ਸੁਣੋ ਹੇ ਕਬੀਰ, ਹੇ ਵੱਡੇ, ਹੇ ਕਿਰਪਾ ਕਰਨ ਵਾਲੇ ਸਾਹਿਬ ਜੀ, ਕਿ ਮੈਨੂੰ ਆਪਣੇ ਪਵਿੱਤਰ ਨਾਮ ਦੀ ਦਾਤ ਬਖਸ਼ੋ। ਕਹਿੰਦੇ ਇਸ ਤਰ੍ਹਾਂ ਫਿਰ ਇਹ ਬੰਦਗੀ ਕਰਦਾ ਜਦੋਂ ਵਿਸ਼ੇ ਵਿਕਾਰਾਂ ਵੱਲੋਂ ਜੀ ਸੁਰਤ ਉਪਰਾਮ ਹੋਵੇ।
ਅਰਜ਼ ਕਰੋ ਅਗਰਜ ਪ੍ਰਭੂ ਸੁਣੀਏ ਦੇ ਕਰ ਕਾਨ।
ਕਹਿੰਦਾ ਹੇ ਪ੍ਰਭੂ, ਮੈਂ ਇੱਕ ਅਰਜ਼ ਆਪ ਦੇ ਚਰਨਾਂ ਚ ਕਰਦਾ, ਆਪ ਜੀ ਦੇ ਪਵਿੱਤਰ ਚਰਨਾਂ ਚ ਮੇਰੀ ਇਹ ਬੇਨਤੀ, ਆਪ ਜੀ ਕੰਨ ਦੇ ਕਰਕੇ ਧਿਆਨ ਦੇ ਕਰਕੇ ਮੇਰੀ ਇਸ ਬੇਨਤੀ ਨੂੰ ਸੁਣੋ।
ਅਸ ਕਬੀਰ ਕਰੀਮ ਤੋ ਜਿਉ ਨਾਮ ਕੋ ਦਾਨ,
ਹੇ ਪ੍ਰਭੂ ਤੁਸੀਂ ਸੱਚ ਹੋ, ਵੱਡੇ ਹੋ, ਕਿਰਪਾ ਕਰਨ ਵਾਲੇ ਹੋ, ਤੇ ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦਾ ਦਾਨ ਬਖਸ਼ੋ। ਗੁਰੂ ਨਾਨਕ ਸਾਹਿਬ ਜੀ ਹੁਣ ਇਹਨਾਂ ਪੰਕਤੀਆਂ ਦੀ ਅੱਗੇ ਵਿਆਖਿਆ ਕਰ ਦਿੱਤੀ ਕਿ ਹੇ ਅਕਾਲ ਪੁਰਖ, ਹੇ ਨਿਰੰਕਾਰ ਜੀ, ਮੇਰੀ ਇਹ ਬੇਨਤੀ ਆਪ ਜੀ ਸੁਣੋ, ਤੇ ਬੇਨਤੀ ਸੁਣ ਕੇ ਆਪ ਜੀ ਦਇਆ ਕਰਕੇ ਮੈਨੂੰ ਆਪਣੇ ਨਾਮ ਦਾ ਦਾਨ ਬਖਸ਼ੋ। ਇਹਦੇ ਜਿਨ੍ਹਾਂ ਦੇ ਮਨਾਂ ਵਿਚ ਇਸ ਤਰ੍ਹਾਂ ਉਪਰਾਮਤਾ ਬਣਦੀ ਹੈ, ਵੈਰਾਗ ਬਣਦਾ, ਉਹ ਇਸ ਤਰ੍ਹਾਂ ਫਿਰ ਪਰਮੇਸ਼ਰ ਅੱਗੇ ਬੰਦਗੀ ਕਰਦੇ ਨੇ, ਅਕਾਲ ਪੁਰਖ ਦੇ ਚਰਨਾਂ ਚ ਇਸ ਤਰ੍ਹਾਂ ਬੇਨਤੀਆਂ ਕਰਕੇ ਕਹਿੰਦੇ, ਪ੍ਰਭੂ ਕਿਰਪਾ ਕਰਕੇ ਸਾਨੂੰ ਆਪਣੇ ਨਾਮ ਦਾ ਦਾਨ ਬਖਸ਼ੋ।
ਜੋ ਭਈ ਕਰੇ ਬੰਦਗੀ ਤਨ ਮਨ ਦੀਨਾ, ਨਾਮ ਸੁਜਾਚੈ ਹੋਏ ਅਦੀਨਾ।
ਉਹ ਆਪਣਾ ਤਨ ਤੇ ਮਨ ਆਪਣੇ ਮਾਲਕ ਨੂੰ ਭੇਟ ਕਰਕੇ ਆਪਣੇ ਪ੍ਰਭੂ ਦੇ ਬਿਲਕੁਲ ਅਧੀਨ ਹੋ ਕੇ ਉਹਦੇ ਕੋਲੋਂ ਨਾਮ ਦੀ ਯਾਚਨਾ ਕਰਦੇ, ਇਹੀ ਕਹਿੰਦੇ, ਜਾਟਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਉਹ ਆਪਣਾ ਆਪ ਪਰਮੇਸ਼ਰ ਦੇ ਖੁਦਾ ਦੇ ਚਰਨਾਂ ਚ ਸਮਰਪਣ ਕਰਕੇ ਅਕਾਲ ਪੁਰਖ ਦੇ ਅਧੀਨ ਹੋ ਕੇ ਇੱਕ ਪਰਮੇਸ਼ਰ ਦੇ ਨਾਮ ਦੇ ਦਾਨ, ਨਾਮ ਦੀ ਯਾਚਨਾ ਕਰਦੇ ਹਨ।
ਦੀਨ ਬੰਦ ਤਬ ਕਰਨਾ ਧਾਰੈ, ਜੀ ਕਰ ਨਾਮ ਦਾਸ ਨਿਤ ਤਾਰੈ।
ਦੀਨਾ ਬੰਧੂ, ਪ੍ਰਭੂ ਜੀ ਪਰਮੇਸ਼ਰ ਜੀ ਤੇਰੇ ਦੀ ਬੇਨਤੀ ਸੁਣ ਕੇ ਇਹਦੇ ਤੇ ਕਰੁਣਾ ਕਰਦੇ, ਇਹਦੀ ਅਰਦਾਸ ਸੁਣ ਕੇ, ਇਹਦੀ ਬੰਦਗੀ ਸੁਣ ਕੇ, ਇਹਦੀ ਜੋਦੜੀ ਸੁਣ ਕੇ, ਫਿਰ ਦੀਨਾ ਬੰਧੂ ਪਰਮੇਸ਼ਰ ਇਹਦੇ ਤੇ ਕਰੁਣਾ ਕਰਦੇ ਨੇ, ਇਹਨੂੰ ਆਪਣੇ ਨਾਮ ਦਾ ਦਾਨ ਦਿੰਦੇ, ਔਰ ਨਾਮ ਦਾਨ ਦੇ ਕੇ ਇਸ ਜੀਵ ਦਾ ਇਸ ਸੰਸਾਰ ਤੋਂ ਨਿਸਤਾਰਾ ਕਰਦੇ। ਨਾਮ ਦਾ ਦਾਨ ਦੇ ਕਰਕੇ ਇਸ ਭਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਪਾਰ ਉਤਾਰਦੇ ਹਨ।
ਸੁਣ ਸ਼੍ਰੀ ਗੁਰ ਕੇ ਪੈਨ ਮੁਲਾਨਾ ਜਿੰਤੇ ਮਿਟਤ ਇਕ ਅਗਿਆਨਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਮੁਲਾਣਾ ਜੀ ਨੇ ਸੁਣੇ, ਇਹੋ ਜਿਹੇ ਬਚਨ ਨੇ ਜਿਨ੍ਹਾਂ ਬਚਨਾਂ ਨੂੰ ਸੁਣ ਕੇ ਜਿਹੜਾ ਕਠਿਨ ਅਗਿਆਨ ਹੈ ਉਹ ਵੀ ਕੱਟਿਆ ਜਾਂਦਾ ਹੈ। ਇਹੋ ਜਿਹੇ ਸੁੰਦਰ ਗਿਆਨਮਈ ਬਚਨ ਨੇ ਜਿਨ੍ਹਾਂ ਨੂੰ ਸੁਣਦਿਆਂ ਸਾਰ ਅਗਿਆਨਤਾ ਮਿਟ ਜਾਂਦੀ ਹੈ, ਅਗਿਆਨਤਾ ਦੀ ਜਿਹੜੀ ਕਠਿਨ ਬਿਰਤੀ ਹੈ ਉਹ ਮਿਟ ਜਾਂਦੀ ਹੈ, ਅਗਿਆਨ ਦਾ ਨਾਸ ਹੁੰਦਾ ਹੈ।
ਕਾਲੂ ਹੇ ਕਹਿਣ ਪੁੰਨ ਲਾਗਿਓ ਧਨ ਤੁਮਾਰੋ ਮਨ ਅਨੁਰਾਗਿਓ।
ਰਾਣਾ ਜੀ ਸਤਿਗੁਰੂ ਜੀ ਦੇ ਬਚਨ ਤਾਂ ਸਮਝ ਗਏ ਸਾਰੇ, ਜੋ ਮਹਾਰਾਜ ਜੀ ਨੇ ਕਿਹਾ ਉਹ ਗੱਲ ਇਹਨਾਂ ਨੂੰ ਸਮਝ ਵਿਚ ਪੈ ਗਈ, ਅਗਿਆਨ ਇਹਨਾਂ ਦਾ ਮਿਟਿਆ। ਪਰ ਜਦੋਂ ਪਿਤਾ ਜੀ ਵੱਲ ਵੇਖਿਆ ਤੇ ਪਿਤਾ ਮਹਿਤਾ ਕਾਲੂ ਜੀ ਦਾ ਹਿੱਤ ਕਰਕੇ ਵੀ ਉਹ ਵੀ ਵਿਰਾਗੀ ਹੋਏ ਨੇ, ਉਹਨਾਂ ਦੇ ਵਾਸਤੇ ਫੇਰ ਬੋਲੇ ਬੁਲਾਣਾ ਜੀ, ਕਿਉਂਕਿ ਬਚਨ ਤਾਂ ਸਤਿਗੁਰੂ ਜੀ ਦੇ ਬਿਲਕੁਲ ਜੋ ਕਹੇ ਉਹ ਇਹਨਾਂ ਨੇ ਮੰਨ ਲਏ। ਪਰ ਪਿਤਾ ਮਹਿਤਾ ਕਾਲੂ ਜੀ ਦੀ ਦਸ਼ਾ ਵੀ ਵੇਖੀ ਵੀ ਪਿਤਾ ਜੀ ਦਾ ਮਨ ਬੜਾ ਉਦਾਸ ਹੈ, ਉਹ ਚਾਹੁੰਦੇ ਨੇ ਨਾਨਕ ਜੀ ਖੇਡ ਕਰਨ, ਬਾਲ ਲੀਲਾ ਕਰਨ, ਤੇ ਉਹ ਪ੍ਰਾਮ ਹੋ ਗਏ ਨੇ। ਤੇ ਪਿਤਾ ਜੀ ਵੱਲ ਵੇਖ ਕੇ ਫਿਰ ਮੁੱਲਾ ਜੀ ਉਸ ਵੇਲੇ ਬੋਲੇ, ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਸਤਿਗੁਰੂ ਜੀ ਤੁਹਾਡਾ ਮਨ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿਚ ਰੰਗਿਆ ਹੋਇਆ, ਤੁਸੀਂ ਧਨ ਹੋ। ਇਹ ਗੁਰੂ ਨਾਨਕ ਸਾਹਿਬ ਤੁਸੀਂ ਧਨ ਹੋ, ਧਨ ਹੋ ਕਿ ਤੁਹਾਡਾ ਮਨ ਪਰਮੇਸ਼ਰ ਦੇ ਅਨੁਰਾਗ ਵਿਚ ਰੰਗਿਆ ਹੋਇਆ।
ਜਿਉ ਤੁਮ ਰੀਤ ਕੈਸੀ ਹੈ ਸਾਚੇ ਹਰ ਚਰਨ ਮੈਂ ਮਨ ਰੁਚ ਰਾਜੇ।
ਜੋ ਕੁਛ ਕਹਿ ਰਹੇ ਹੋ ਬਿਲਕੁਲ ਸੱਚ ਹੈ, ਇਹਦੇ ਚ ਕੋਈ ਦੋ ਰਾਏ ਨਹੀਂ। ਤੁਸੀਂ ਜੋ ਕੁਝ ਕਿਹਾ ਹੈ ਇਹੀ ਇੱਕ ਧਰਮੀ ਵਿਅਕਤੀ ਨੂੰ ਸੋਭਦਾ ਹੈ, ਤੇ ਤੁਸੀਂ ਜੋ ਕੁਝ ਕਿਹਾ ਹੈ ਵੀ ਸੱਚ, ਤੇ ਤੁਹਾਡੀ ਜਿਹੜੀ ਮੱਤ ਹੈ ਉਹ ਪਰਮੇਸ਼ਰ ਦੇ ਚਰਨਾਂ ਵਿਚ ਰੰਗੀ ਹੋਈ ਹੈ, ਤੇ ਜਿਹੜਾ ਤੁਹਾਡੇ ਬਚਨ ਸੁਣਦਾ ਉਹਨਾਂ ਦਾ ਵੀ ਮਨ, ਉਹਨਾਂ ਦੀ ਵੀ ਜਿਹੜੀ ਮੱਤ ਹੈ ਉਹ ਪਰਮੇਸ਼ਰ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਦੇ ਰੰਗ ਵਿਚ ਰੰਗੀ ਜਾਂਦੀ ਹੈ।
ਤਦ ਤੇ ਤੁਮਰੋ ਸਭ ਪਰਿਵਾਰੋ ਇਹ ਜ਼ਿੰਦਗੀ ਜੋ ਹੈ ਹਿਤਕਾਰੋ।
ਫਿਰ ਵੀ ਤੁਹਾਡਾ ਜਿਹੜਾ ਸਾਰਾ ਪਰਿਵਾਰ ਹੈ ਉਹ ਬੜੇ ਦਿਲਗੀਰ। ਮੁੱਲਾ ਜੀ ਕਹਿੰਦੇ ਤੁਸੀਂ ਜੋ ਕੁਝ ਕਿਹਾ ਤੁਹਾਡਾ ਇੱਕ ਇੱਕ ਅੱਖਰ ਸਹੀ ਹੈ, ਪਰ ਮਹਾਰਾਜ ਜੀ ਜਿਹੜਾ ਤੁਹਾਡਾ ਇਹ ਪਰਿਵਾਰ ਹੈ ਵੇਖੋ, ਤੁਹਾਡੇ ਪਿਤਾ ਜੀ ਨੇ, ਮਾਤਾ ਜੀ ਨੇ, ਆਹ ਸਾਕ ਸੰਬੰਧੀ ਰਿਸ਼ਤੇਦਾਰ ਭਾਈਚਾਰਾ ਸਾਰਾ ਇੱਥੇ ਖੜਾ ਹੈ, ਇਹ ਸਾਰਿਆਂ ਦਾ ਜਿਹੜਾ ਮਨ ਹੈ ਉਹ ਬੜਾ ਦਿਲਗੀਰ ਹੈ। ਦਿਲਗੀਰ ਕਹਿੰਦੇ ਨੇ ਦੁਖੀ ਹੋਣਾ, ਇਹ ਮਨ ਕਰਕੇ ਦਿਲ ਕਰਕੇ ਬੜੇ ਦੁਖੀ ਨੇ, ਤੇ ਜਿੰਨੇ ਤੁਹਾਡੇ ਹਿਤੈਸ਼ੀ ਤੁਹਾਡੇ ਨਾਲ ਹਿੱਤ ਕਰਨ ਵਾਲੇ ਤੁਹਾਡੇ ਮਾਤਾ ਪਿਤਾ ਜਾਂ ਤੁਹਾਡਾ ਪਰਿਵਾਰ ਹੈ ਇਹਨਾਂ ਸਾਰਿਆਂ ਦਾ ਮਨ ਬਹੁਤ ਦੁਖੀ ਹੈ ਤੁਹਾਡੀ ਇਹੋ ਜਿਹੀ ਹਾਲਤ ਦੇਖ ਕੇ।
ਇਨਕੋ ਹਿੱਤ ਕਰੋ ਜੋ ਹਰਖੈ,
ਜੇ ਇਹ ਤੁਹਾਡੇ ਨਾਲ ਹਿੱਤ ਕਰਦੇ ਨੇ ਤੇ ਨਾਨਕ ਜੀ ਤੁਹਾਡਾ ਵੀ ਫਰਜ਼ ਬਣਦਾ ਤੁਸੀਂ ਵੀ ਇਹਨਾਂ ਨਾਲ ਹਿੱਤ ਰੱਖੋ। ਇਹ ਤੁਹਾਡੇ ਨਾਲ ਹਿੱਤ ਰੱਖਦੇ ਨੇ ਤੁਸੀਂ ਇਹਨਾਂ ਨਾਲ ਹਿੱਤ ਕਰੋ, ਤੇ ਇਹੋ ਜਿਹਾ ਹਿੱਤ ਕਰੋ ਜਿਹਦੇ ਨਾਲ ਇਹ ਵੀ ਖੁਸ਼ ਰਹਿਣ, ਤੁਸੀਂ ਆਪਣਾ ਕੰਮ ਵੀ ਕਰੀ ਜਾਓ ਤੇ ਪਰਿਵਾਰ ਵੀ ਤੁਹਾਡਾ ਖੁਸ਼ ਰਹੇ। ਇਸ ਤਰ੍ਹਾਂ ਦਾ ਹਿੱਤ ਤੁਸੀਂ ਇਹਨਾਂ ਦੇ ਨਾਲ ਕਰੋ ਜਿਹਦੇ ਨਾਲ ਇਹਨਾਂ ਦਾ ਮਨ ਵੀ ਖੁਸ਼ ਹੋਵੇ।
ਤੁਮਰੋ ਮੋਹ ਆਨੀਨ ਚਰਖੈ,
ਜਿਹੜਾ ਤੁਹਾਡਾ ਮੋਹ ਹੈ ਉਹ ਤੁਹਾਡੇ ਸੰਬੰਧੀਆਂ ਨੂੰ ਪਕੜ ਕੇ ਰੱਖ ਲਏ। ਤੁਹਾਡਾ ਮੋਹ ਤੁਹਾਡੇ ਪਰਿਵਾਰ ਦੇ ਮਨ ਚ ਆਉਂਦਾ, ਤੁਹਾਡੇ ਇਹਨਾਂ ਸੰਬੰਧੀਆਂ ਦੇ ਮਨਾਂ ਵਿਚ ਤੁਹਾਡਾ ਮੋਹ ਆਉਂਦਾ, ਤੇ ਉਸ ਵੇਲੇ ਇਹ ਤਾਂ ਪਕੜੇ ਜਾਂਦੇ ਨੇ, ਤੇ ਤੁਸੀਂ ਇਹਨਾਂ ਤੇ ਕਿਰਪਾ ਕਰੋ ਵੀ ਇਹ ਵੀ ਖੁਸ਼ ਰਹਿਣ, ਇਹਨਾਂ ਦੇ ਮਨ ਵਿਚ ਵੀ ਖੁਸ਼ੀ ਰਹੇ, ਇਹੋ ਜਿਹਾ ਹਿੱਤ ਤੁਸੀਂ ਇਹਨਾਂ ਨਾਲ ਕਰੋ।
ਪਿਤਾ ਪਿਤਾ ਅੰਜ ਹੋਏ ਗਿਆਤੇ ਮੈਂ ਜਿਨ ਤੋਂ ਅਗਰੀ ਦੁਆਤੇ।
ਤੁਹਾਡੇ ਪਿਤਾ ਜੀ ਕਿੰਨੇ ਪਰੇਸ਼ਾਨ ਖੜੇ ਨੇ, ਆ ਤੁਹਾਡੇ ਪਿਤਾ ਜੀ ਦੇ ਛੋਟੇ ਭਰਾ ਚਾਚਾ ਲਾਲੂ ਜੀ ਤੁਹਾਡੇ ਇਹ ਕਿਵੇਂ ਦੁਖੀ ਨੇ, ਤੇ ਆ ਹੋਰ ਜਿੰਨੇ ਤੁਹਾਡੇ ਗਿਆਤੀ ਰਿਸ਼ਤੇਦਾਰ ਸੰਬੰਧੀ ਨੇ ਉਹਨਾਂ ਨੂੰ ਤੁਹਾਡੀ ਇਹ ਰੀਤ ਚੰਗੀ ਨਹੀਂ ਲੱਗਦੀ ਜਿਹੜੀ ਤੁਸੀਂ ਰੱਖੀ ਹੋਈ। ਤੁਹਾਡੇ ਪਿਤਾ ਨੂੰ, ਚਾਚੇ ਨੂੰ, ਆਹ ਸੰਬੰਧੀਆਂ ਰਿਸ਼ਤੇਦਾਰਾਂ ਨੂੰ, ਭਰਾਵਾਂ ਨੂੰ, ਮਿੱਤਰਾਂ ਨੂੰ, ਇਹਨਾਂ ਨੂੰ ਤੁਹਾਡੀ ਇਹ ਰੀਤ ਚੰਗੀ ਨੀ ਲੱਗਦੀ ਨਾਨਕ ਜੀ, ਜਿਹੜੀ ਤੁਸੀਂ ਧਾਰਨ ਕੀਤੀ ਹੋਈ, ਜਿਹੜੀ ਮਰਿਆਦਾ ਤੁਸੀਂ ਇਸ ਵੇਲੇ ਬਣਾ ਲਈ ਆਪਣੀ, ਇਹ ਮਰਿਆਦਾ ਇਹ ਰੀਤ ਇਹਨਾਂ ਸਾਰਿਆਂ ਨੂੰ ਚੰਗੀ ਨੀ ਲੱਗਦੀ।
ਬੋਲੋ ਇੱਕ ਸੋ ਸੰਗਾ ਕਰੋ ਕਾਜ ਸਭ ਸਹਿਜੀ ਮੰਗਾ।
ਤੁਸੀਂ ਇਹਨਾਂ ਨਾਲ ਬੋਲੋ ਚਾਲੋ ਜਿਵੇਂ ਪਹਿਲਾਂ ਬੋਲਦੇ ਸੀ, ਹੱਸਦੇ ਸੀ, ਖੇਡਦੇ ਸੀ, ਤੇ ਪਹਿਲੇ ਵਾਂਗੂ ਇਹਨਾਂ ਨਾਲ ਬੋਲੋ, ਬਚਨ ਤਲਾਸ ਕਰੋ, ਇਹਨਾਂ ਨਾਲ ਖੁਸ਼ ਹੋਵੋ, ਇਹਨਾਂ ਦੇ ਨਾਲ ਵਿਚਰੋ, ਤੇ ਜਿਹੜੇ ਕੰਮ ਪਹਿਲੋਂ ਬਾਲਕਾਂ ਵਾਲੇ ਕਰਦੇ ਸੀ ਉਹ ਕਰੋ, ਜਾਂ ਜਿਹੜੇ ਰਿਸ਼ਤੇਦਾਰਾਂ ਦੇ ਕਾਰ ਵਿਹਾਰ ਨੇ ਉਹ ਵੀ ਕਰੋ। ਇਹਦੇ ਨਾਲ ਤੁਹਾਡੇ ਸਾਰੇ ਸੰਬੰਧੀ ਖੁਸ਼ ਹੋਣਗੇ, ਤੁਹਾਡੇ ਰਿਸ਼ਤੇਦਾਰ ਖੁਸ਼ ਹੋਣਗੇ, ਜੇ ਤੁਸੀਂ ਇਹਨਾਂ ਦੇ ਨਾਲ ਘੁਲ ਮਿਲ ਕੇ ਵਿਚਰੋਗੇ।
ਸੁਣ ਕਰ ਸ਼੍ਰੀ ਨਾਨਕ ਦੇ ਬਾਣੀ ਬੋਲੇ ਦੀਨ ਬੰਧ ਸੁਖ ਦਾਨੀ।
ਇਹਨਾਂ ਬੰਧੂ ਸਤਿਗੁਰੂ ਜੀ ਨੇ ਜਿਸ ਵੇਲੇ ਸੁਣਿਆ ਨਾ ਮੁੱਲਾ ਜੀ ਦੇ ਮੁਖੋਂ ਵੀ ਆ ਰਿਸ਼ਤੇਦਾਰ ਸੰਬੰਧੀ ਇਹਨਾਂ ਨੂੰ ਖੁਸ਼ ਕਰ ਲੋ, ਇਹੀ ਖੁਸ਼ ਹੋ ਜਾਣ। ਖਾਲਸਾ ਜੀ, ਦੁਨੀਆਂ ਕਦੇ ਖੁਸ਼ ਨੀ ਹੋਈ ਨਾ ਸੰਬੰਧੀ ਖੁਸ਼ ਹੋਏ। ਲੱਖ ਯਤਨ ਕਰਦਾ ਮਨੁੱਖ ਕੇ ਮੈਂ ਆਪਣੇ ਸਾਰੇ ਸੰਬੰਧੀਆਂ ਨੂੰ ਆਪਣੇ ਤੇ ਖੁਸ਼ ਰੱਖਾਂ, ਉਹਨਾਂ ਨੂੰ ਖੁਸ਼ ਰੱਖਦਾ ਹੋਇਆ ਆਪਣੇ ਧਰਮ ਕਰਮ ਦੇ ਕੰਮ ਵੀ ਛੱਡ ਦੇਈਦਾ, ਪਰ ਉਹਨਾਂ ਦੀ ਖੁਸ਼ੀ ਫੇਰ ਵੀ ਇਸ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦੀ, ਕਿਉਂਕਿ ਸੰਸਾਰ ਨੇ ਕਦੇ ਖੁਸ਼ ਨੀ ਹੋਣਾ ਹੁੰਦਾ। ਮਹਾਰਾਜ ਜੀ ਦੇ ਕਾਬਲ ਬਚਨ ਆਉਂਦੇ ਨੇ, ਅੱਗੇ ਵੀ ਆਉਣਗੇ ਕਥਾ ਵਿਚ, ਅੱਤ ਕਾ ਭਲਾ ਨਾ ਵਰਤਣਾ, ਅੱਤ ਕੀ ਭਲੀ ਨਾ ਧੁੱਪ, ਅੱਤ ਕਾ ਭਲਾ ਨਾ ਬੋਲਣਾ, ਅੱਤ ਕੀ ਭਲੀ ਨਾ ਚੁੱਪ। ਦੁਨੀਆਂ ਕੁਝ ਨੀ ਹੋਣੀ, ਜੇ ਬਹੁਤਾ ਫਿਰਨ ਲੱਗ ਪਵੇ ਤੇ ਕਹਿੰਦੇ ਫਿਰਦਾ ਰਹਿੰਦਾ, ਘਰ ਬੈਠਾ ਰਹੇ ਤੇ ਕਹਿੰਦੇ ਇੱਕ ਘੱਟ ਹੈ ਮੱਤ, ਇਹਦੀ ਮੱਤ ਥੋੜੀ ਹੈ। ਬਹੁਤਾ ਬੋਲੇ ਤੇ ਕਹਿੰਦੇ ਬੜਬੋਲਾ, ਚੁੱਪ ਰਹੇ ਤਾਂ ਕਹਿੰਦੇ ਮੂਰਖ ਹੈ। ਇਹਨਾਂ ਦੀ ਪ੍ਰਸੰਨਤਾ ਨੀ ਮਿਲਣੀ। ਜਿਸ ਵੇਲੇ ਮੁੱਲਾ ਜੀ ਨੇ ਗੱਲਾਂ ਕਹੀਆਂ ਨਾ ਵੀ ਆਪਣੇ ਸੰਬੰਧੀਆਂ ਨੂੰ ਖੁਸ਼ ਕਰ ਲਓ, ਇਹੀ ਖੁਸ਼ ਹੋ ਜਾਣ, ਜਿਵੇਂ ਇਹ ਖੁਸ਼ ਹੁੰਦੇ ਨੇ, ਉਹ ਕਾਰ ਵਿਹਾਰ ਤੁਸੀਂ ਕਰੋ ਤੇ ਸੁਣ ਕੇ ਦੀਨਾ ਬੰਧੂ ਸੁਖ ਨਾਥ ਦੇ ਭੈ ਭੱਜਣ। ਮਿਹਰਬਾਨ ਸਤਿਗੁਰੂ ਜੀ ਨੇ ਜੋ ਸ਼ਬਦ ਪਿੱਛੇ ਉਚਾਰਨ ਸ਼ੁਰੂ ਕੀਤਾ ਹੈ, ਉਸ ਸ਼ਬਦ ਦਾ ਦੂਸਰਾ ਬੰਦ ਉਚਾਰਨ ਕਰਕੇ ਕਹਿਣ ਲੱਗੇ,
ਹੁਣ ਕਰ ਸ਼੍ਰੀ ਨਾਨਕ ਦੇ ਪਾਣੀ ਬੋਲੇ ਦੀਨ ਬੰਧ ਸੁਖ ਦਾਨੀ।
ਸੁਖ ਨਾਥ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਪਾਵਨ ਪਵਿੱਤਰ ਬਚਨ ਬੋਲੇ ਜਦੋਂ ਮੁੱਲਾ ਜੀ ਨੇ ਇਹ ਗੱਲਾਂ ਕਹੀਆਂ,
ਸ੍ਰੀ ਮੁਖਵਾਸ ਜਨ ਪਿਸਰ ਪਦਰ ਬਿਰਾਦਰਾ ਕਸਨੇ ਸਦਲ ਸੰਗੀਰ।
ਮਹਾਰਾਜ ਜੀ ਕਹਿੰਦੇ ਮੁੱਲਾ ਜੀ ਸੁਣੋ, ਜਨ ਕਹਿੰਦੇ ਨੇ ਫਾਰਸੀ ਚ ਇਸਤਰੀ ਨੂੰ, ਘਰ ਵਾਲੀ ਨੂੰ, ਪਿਸਰ ਪਿਸਰ ਕਹਿੰਦੇ ਨੇ ਪੁੱਤਰ ਨੂੰ, ਘਰ ਵਾਲੀ ਪੁੱਤਰ, ਤੇ ਫਿਰ ਪਦਰ ਕਹਿੰਦੇ ਨੇ ਪਿਤਾ ਨੂੰ, ਬਿਰਾਦਰਾਂ ਕਹਿੰਦੇ ਨੇ ਭਰਾਵਾਂ ਨੂੰ। ਘਰ ਵਾਲੇ, ਪੁੱਤਰ, ਪਿਤਾ, ਬਿਰਾਦਰਾਂ, ਰਿਸ਼ਤੇਦਾਰ, ਸੰਬੰਧੀ ਭਰਾ, ਇਹਨਾਂ ਵਿੱਚੋਂ ਕਿਸੇ ਨੇ ਵੀ ਉਸ ਵੇਲੇ ਹੱਥ ਨਹੀਂ ਪਕੜਨਾ। ਸਤਦੇਸ ਦਸਤੰਗੀ, ਕਿਸੇ ਨੇ ਵੀ ਨਹੀਂ ਫੜਨਾ। ਦਸਤੰਗ ਕਹਿੰਦੇ ਨੇ ਹੱਥ ਨੂੰ, ਗੀਰ ਕਹਿੰਦੇ ਨੇ ਪਕੜਨ ਨੂੰ। ਇਹਨਾਂ ਵਿਚੋਂ ਕਿਸੇ ਨੇ ਵੀ ਉਸ ਵੇਲੇ ਹੱਥ ਨਹੀਂ ਫੜਨਾ ਜਿਹੜਾ ਉਹ ਸਮਾਂ ਅੰਤ ਵੇਲੇ ਦਾ, ਜਦੋਂ ਜਮ ਜਮ ਆਏ ਕੇਸ ਕਹਿ ਪਕੜਾ, ਉਸ ਵੇਲੇ ਇਹਨਾਂ ਵਿਚੋਂ ਕਿਸੇ ਨੇ ਬਾਂਹ ਨਹੀਂ ਫੜਨੀ, ਕਿਸੇ ਵੀ ਸਰਬੰਧੀ ਰਿਸ਼ਤੇਦਾਰ ਨੇ ਇਹਦੀ ਬਾਂਹ ਨਹੀਂ ਪਕੜਨੀ। ਇਹਦੇ ਬਾਬਤ ਅਨੇਕਾਂ ਪ੍ਰਮਾਣ ਗੁਰੂ ਸਾਹਿਬ ਦੀ ਬਾਣੀ ਜੋ ਸਾਨੂੰ ਮਿਲਦੇ, ਨਾਵੇਂ ਪਾਤਸ਼ਾਹ ਦੀ ਬਾਣੀ ਕਰੋੜਾਂ ਸੂਰਜਾਂ ਵਾਂਗੂ ਪ੍ਰਕਾਸ਼ ਕੇ ਇਹਨਾਂ ਪਾਵਨ ਬਚਨਾਂ ਦੀ ਵਿਆਖਿਆ ਕਰਦੀ ਹੈ। ਸੰਗ ਕਥਾ ਸਭ ਸਜ ਗਏ ਕੋ ਨਿਧਿਓ ਸਾਧ, ਕਹੋ ਨਾਨਕ ਇਹ ਬਿਪਤ ਮੈਂ, ਏਕ ਏਕ ਰਘੁਨਾਥ। ਇਹਨਾਂ ਚੋਂ ਫਿਰ ਕੋਈ ਨਾਲ ਨੀ ਲਿਪਣ ਵਾਲਾ, ਇਹਨਾਂ ਚੋਂ ਕੋਈ ਹੱਥ ਨੀ ਪਕੜਨ ਵਾਲਾ, ਕੋਈ ਬਾਂਹ ਨੀ ਪਕੜਨ ਵਾਲਾ।
ਆਖਰ ਤੇ ਅਸਮ ਕਸ ਨਾ ਦਰਦ, ਕਿਉਂ ਅਬਦ ਤਕਬੀਰ।
ਮਹਾਰਾਜ ਜੀ ਕਹਿੰਦੇ ਅੰਤ ਨੂੰ, ਆਖਰ ਅੰਤ ਨੂੰ ਕਹਿੰਦੇ ਜਿਸ ਵੇਲੇ ਢਹਿ ਜਾਣਾ ਜਪਤਮ ਡਿੱਗ ਪੈਣਾ ਘੱਟ ਜਾਣਾ ਜ਼ਮੀਨ ਤੇ ਗਰਕ ਹੋ ਜਾਣਾ ਉਸ ਵੇਲੇ ਕਿਸੇ ਨੇ ਵੀ ਆ ਕਰਕੇ ਮੌਤ ਦੇ ਵੇਲੇ ਇਹਦੀ ਬਾਂਹ ਨਹੀਂ ਫੜਨੀ ਕਿਸੇ ਨੇ ਵੀ ਆ ਕਰਕੇ ਇਹਦੀ ਫਰਿਆਦ ਨਹੀਂ ਸੁਣਨੀ ਕਿਸੇ ਨੇ ਆ ਕੇ ਇਹਦੇ ਕੋਲ ਆ ਕੇ ਨਹੀਂ ਕਹਿਣਾ ਜੀ ਮੈਂ ਤੇਰੀ ਬਾਂਹ ਫੜਾਂਗਾ ਤੇਰੇ ਨਾਲ ਅਸੀਂ ਜਾਵਾਂਗੇ ਜਿੱਥੇ ਤੂੰ ਚੱਲੇਗਾ ਕਹਿੰਦੇ ਉਸ ਵੇਲੇ ਸਾਰੇ ਆਪਣੇ ਪੱਲੂ ਛੁਡਾ ਕੇ ਪਿੱਛੇ ਖਲੋ ਜਾਣ ਵਾਲੇ ਨੇ ਉਸ ਵੇਲੇ ਫਿਰ ਮੁੱਲਾ ਜੀ ਕੀ ਕਰੇਗਾ ਇਹ ਵਿਅਕਤੀ ਕੀ ਕਰੇਗਾ ਇਹ ਮਨੁੱਖ
ਕਿਉਂ ਭਾਈ ਕਿਤਾ ਖਾਤ ਪਿਆਤਾ ਸਮੇਤੋ ਇਨ ਕੋ ਲੋਕੋ ਪੂਰ ਸਮੇਤੋ
ਪਿਤਾ ਭਰਾ ਇਸਤਰੀ ਪੁੱਤਰ ਇਹਨਾਂ ਦੇ ਸਮੇਤ ਜਿੰਨੇ ਰਿਸ਼ਤੇਦਾਰ ਸਰਬੰਧੀ ਨੇ ਇਹਨਾਂ ਸਾਰਿਆਂ ਦਾ ਜਿਹੜਾ ਹੇਤ ਹੈ ਉਹ ਹੈ ਹੀ ਝੂਠਾ ਤੇ ਮੁੱਲਾ ਜੀ ਤੁਸੀਂ ਕਹਿੰਦੇ ਹੋ ਮੈਂ ਇਹਨਾਂ ਨਾਲ ਹਿੱਤ ਕਰਾਂ ਇਹਨਾਂ ਦਾ ਹਿੱਤ ਤੇ ਹੈ ਹੀ ਝੂਠਾ ਘਰ ਕੀ ਦਾਰ ਸੋਤ ਹਿੱਤ ਜਾਤਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਦਿਉੜੀ ਬੈਠੀ ਮਾਤਮਾ ਰੋਵੈ ਉਹ ਤਹਿਰੀਕ ਤੇ ਬੈਠੀ ਤੁਰਦੇ ਮਿੰਤਾ ਕਰਦੀ ਰੋਂਦੀ ਕੁਰਦੋਂਦੀ ਆਪਣੇ ਸਵਾਰਥ ਤੇ ਫਿਰ ਤੁਸੀਂ ਕਹਿੰਦੇ ਹੋ ਅਸੀਂ ਇਹਨਾਂ ਨਾਲ ਹਿੱਤ ਕਰੀਏ ਇਹਨਾਂ ਦਾ ਹਿੱਤ ਤਾਂ ਹੈ ਹੀ ਝੂਠਾ ਆਖਿਰਕਾਰ ਤਾਂ ਛੱਡਣੇ ਹੀ ਪੈਣੇ ਨੇ ਨਾ ਤੇ ਇਹਨਾਂ ਦਾ ਜਿਹੜਾ ਹਿੱਤ ਹੈ ਮੁੱਲਾਂ ਜੀ ਉਹ ਝੂਠ ਹੈ
ਧਨ ਬਿਨ ਜੀਵਤ ਤਿਆਗੈ ਸੰਗਾ ਧਨ ਹੋਵੇ ਰਹਿ ਸੰਗ ਉਮੰਗਾ
ਕਹਿੰਦੇ ਜੇ ਬੰਦੇ ਕੋਲ ਧਨ ਨਾ ਹੋਵੇ ਤੇ ਇਹ ਵੀ ਸਾਰੇ ਛੱਡ ਜਾਂਦੇ ਨੇ ਪਿਓ ਕਹਿੰਦੇ ਚਾਹ ਨਕੰਮਿਆ ਇਹੋ ਜਿਹਾ ਨਾ ਹੀ ਹੁੰਦਾ ਮਾਂ ਵੱਖਰੇ ਤਾਂਹਦੇ ਮਾਰਦੀ ਹੈ ਘਰ ਵਾਲੀ ਵੱਖਰੇ ਪੁੱਤਰ ਧੀਆਂ ਪਰਿਵਾਰ ਸੰਬੰਧੀ ਵੱਖਰੇ ਕਹਿੰਦੇ ਜੇ ਧਨ ਨਹੀਂ ਤੇ ਫਿਰ ਕੋਈ ਵੀ ਨਹੀਂ ਜੇ ਧਨ ਹੈ ਤਾਂ ਸਾਰੇ ਸੰਬੰਧੀ ਸਾਰੇ ਰਿਸ਼ਤੇਦਾਰ ਸਾਰੇ ਸਾਥ ਉਹ ਵੀ ਆ ਕੇ ਰਿਸ਼ਤੇਦਾਰ ਸੰਬੰਧੀ ਬਣ ਜਾਂਦੇ ਨੇ ਜਿਹੜੇ ਪਹਿਲੋ ਕਹਿੰਦੇ ਨੇ ਸਾਡਾ ਕੋਈ ਸੰਬੰਧੀ ਨਹੀਂ ਤੇ ਜਦੋਂ ਧਨ ਨਹੀਂ ਉਦੋਂ ਸਰਬੰਧੀ ਸਾਰੇ ਪਿੱਛੇ ਹੱਟ ਬੁਲਾਉਂਦੇ ਨੇ ਮਹਾਰਾਜ ਜੀ ਕਹਿਣ ਲੱਗੇ ਤਾਂ ਸਾਰੇ ਧਨ ਦੇ ਸੰਗੀ ਨੇ ਧਨ ਦੇ ਧਨ ਹੈ ਤੇ ਸੰਗੀ ਹਨ ਜੇ ਧਨ ਨਹੀਂ ਤੇ ਸਾਰੇ ਕੱਟ ਜਾਣ ਵਾਲੇ ਹਨ
ਜਬ ਜਮ ਆਨ ਗਏ ਪ੍ਰਾਣੀ ਤਬ ਰਾਖਨ ਕੀ ਕਾ ਕਹਾਣੀ
ਜਦੋਂ ਜਮ ਆ ਕੇ ਇਸ ਪ੍ਰਾਣੀ ਨੂੰ ਪਕੜਦੇ ਨੇ ਤੇ ਫਿਰ ਉਦੋਂ ਇਹਨਾਂ ਵਿੱਚੋਂ ਕੋਈ ਰੱਖਣ ਦੀ ਗੱਲ ਨਹੀਂ ਕਰਦਾ ਕੋਈ ਨਹੀਂ ਕਹਿੰਦਾ ਵੀ ਇਹਨੂੰ ਰੱਖ ਲਈਏ ਉਹ ਕਹਿੰਦੇ ਹੁਣ ਇੱਥੇ ਆ ਕੇ ਨਹੀਂ ਜੋਰ ਇੱਥੇ ਆ ਕੇ ਨਹੀਂ ਖਾਣ ਤੇ ਕਹਿੰਦੇ ਦੁੱਖ ਤੈਨੂੰ ਇਕੱਲੇ ਨੂੰ ਹੀ ਚੱਲਣਾ ਪੈਣਾ ਕਹਿੰਦੇ ਫਿਰ ਇਹਦੇ ਰੱਖਣ ਦੀ ਕਹਾਣੀ ਕਿੱਥੇ ਰਹਿੰਦੀ ਹੈ ਕੌਣ ਕਹਿੰਦਾ ਇਹਨੂੰ ਰੱਖ ਲਈਏ ਜਦੋਂ ਪ੍ਰਾਣੀ ਨੂੰ ਜਮ ਲੈ ਕੇ ਚਲੇ ਜਾਂਦੇ ਨੇ ਤੇ ਉਹਦੀ ਮੁਰਦਾ ਲੋਤ ਨੂੰ ਕੌਣ ਰੱਖਦਾ ਉਹ ਸਭ ਇਹੀ ਕਹਿੰਦੇ ਨੇ ਵੀ ਛੇਤੀ ਕਰੋ ਵੇਗ ਨਕਾਰੋ ਆਇਸ ਗਏ ਹੈ ਛੇਤੀ ਲੈ ਚੱਲੋ ਛੇਤੀ ਕੱਢ ਕੇ ਲੈ ਚੱਲੋ ਕਹਿੰਦੇ ਕਾਢੋ ਕਾਢੋ ਹੋਈ ਇਹੋ ਜਿਹਾ ਹੀ ਉਸ ਵੇਲੇ ਬਚਨ ਕਹਿੰਦੇ ਨੇ ਸਾਰੇ ਇਹੋ ਜਿਹੇ ਬੋਲ ਬੋਲਦੇ ਨੇ ਫਿਰ ਉਸ ਵੇਲੇ ਨੂੰ ਰੱਖਣ ਦੀ ਕੋਈ ਗੱਲ ਨਹੀਂ ਕਰਦਾ
ਅੰਤ ਕਾਲ ਗੈਲੀ ਤਬ ਤਬਦੀਲ ਹੋਏ ਕਿਆ
ਕਹਿੰਦੇ ਜਦੋਂ ਅੰਤ ਵੇਲੇ ਜੀਵ ਨੂੰ ਇਕੱਲੇ ਨੂੰ ਫੜਿਆ ਜਾਂਦਾ ਨਾ ਤੇ ਕੱਲੇ ਨੂੰ ਪਕੜ ਕੇ ਲਜਾਇਆ ਜਾਂਦਾ ਹੈ ਉਸ ਵੇਲੇ ਕੇਵਲ ਇੱਕ ਅੱਲਾ ਦਾ ਇੱਕ ਪਰਮੇਸ਼ਰ ਦਾ ਹੁਕਮ ਚੱਲਣਾ ਸੀ ਨਾਲ ਉਹ ਵੀ ਤਾਂ ਚੱਲਣਾ ਸੀ ਜੇ ਉਹਦੇ ਅਧੀਨ ਹੋ ਕੇ ਰਹਿੰਦਾ ਜੇ ਉਹਦੇ ਅਧੀਨ ਹੋ ਕੇ ਰਹਿੰਦਾ ਪਰਮੇਸ਼ਰ ਦੇ ਹੁਕਮ ਦੇ ਵਿੱਚ ਰਹਿੰਦਾ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਰਹਿੰਦਾ ਕਹਿੰਦੇ ਤਾਂ ਉਸ ਪਰਮੇਸ਼ਰ ਨੇ ਦੀ ਸਹਾਇਤਾ ਕਰਨੀ ਸੀ ਕਹਿੰਦੇ ਨਹੀਂ ਤਾਂ ਅੰਤ ਵੇਲੇ ਜਦੋਂ ਇਹਨੂੰ ਪਕੜ ਕੇ ਲੈ ਕੇ ਜਾਣ ਲੱਗੇ ਤੇ ਉਦੋਂ ਇਕੱਲੇ ਨੂੰ ਲੈ ਤੁਰੇ
ਚਲਨ ਸੰਗ ਜੋ ਸ਼੍ਰੀ ਅਰੰਗਾ ਨਾਮ ਨਜ ਪਿਓ ਮਨ ਸੰਗਾ
ਨਾਲ ਚੱਲਣ ਵਾਲਾ ਤਾਂ ਹਰੀ ਪਰਮੇਸ਼ਰ ਦੇ ਨਾਮ ਦਾ ਰੰਗ ਹਰੀ ਦਾ ਰੰਗ ਪਰਮੇਸ਼ਰ ਦਾ ਰੰਗ ਭਗਤੀ ਦਾ ਰੰਗ ਤੇ ਕਹਿੰਦੇ ਉਹ ਨਾਮ ਜਪਿਆ ਨਹੀਂ ਉਹਦੇ ਤੋਂ ਭੰਗ ਹੋ ਕੇ ਭਾਵ ਪਰਮੇਸ਼ਰ ਦੇ ਨਾਮ ਤੋਂ ਬੇਮੁਖ ਹੋ ਕੇ ਜ਼ਿੰਦਗੀ ਬਤੀਤ ਕੀਤੀ ਜਿਹੜਾ ਨਾਲ ਲਿਭਣਾ ਸੀ ਉਹਨੂੰ ਸਾਥੀ ਬਣਾਇਆ ਹੀ ਨਹੀਂ ਉਹਦੇ ਤੋਂ ਸਾਰੀ ਜ਼ਿੰਦਗੀ ਦਾ ਮੁਨਕਰ ਬੇਮੁਖ ਹੋ ਕੇ ਬਤੀਤ ਕੀਤੀ رشتے دار سربندیاں دے منہ پیچھے لگ کے نام تو ہی بے وقوف ہو کے ٹریا رہا تے مہاراج جی کہندے او نام انت ویلے جڑا نال ڈپن والا سی نال چلن والا سی او دے تو اپنے من نو واجیا رکھیا او دے تو اپنے من نو پھروا تے خالی رکھیا
پا اناس جم مارگ مائی
جمع دے مارگ تے صاحب جی کہندے پھر اناتھاں وانگو ٹریا کوئی نہیں اس ویلے نال اناتھا وانگو اینو ٹوریا جا رہا ہے اناتھ بن کے جمع دے مارگ تے ٹریا جاندا ہے
انک جات نہ ہوے جائی
کہندے ایہو جے اناتھ رستے تے ٹریا جاندا ہے جتھے انک پرکار دی نو یاد نہ ہوندی انک پرکار دی نو کاڑنا ہی کاڑنا ہوندی ہے انک پرکار دیاں مارا ہی پیندیاں نے
نے سہائے تن کو دل منظور جن میں پچیو رہو مت اندو
کسے سنبندی نے رشتے دار دے دی سہایتا نہیں کیتی کسے نے دی باہ نہیں پکڑی جنہ وچ کھچت رہا ساری زندگی جنہ دے وچ ہی بتیت کیتی انہاں وچوں کوئی سربندی نال نہیں چلیا مر کٹ لو سب لوگ کٹمب ہیں ہنس اکیلا جائی مر کٹ کہندے نے شمشان بھومی نوں شمشان بھومی تک تا خاص سی اور اس تو اگے اس جیواتما نو انت ویلے اکلیا ہی اتو اگے گزرنا پیا جانا پیا اناساں وانگو کہندے جنہاں واسطے ساری زندگی نے جنہاں وچ کھچت رہ کے بتیت کیتی انہاں وچوں کسے نے آ کے سہایتا نہیں کیتی
جانیر ہے ملا میری تی پری پورن اور میں ہر پریتی
ملا جی نے جان لیا سمجھ گئے کہ گرو نانک صاحب جی دا من پرمیشر دی پریت نال بھریا پیا لبا لب انہاں دا ہردا پرمیشر دے پیار نال بھریا ہویا انہاں دے ہردے وچ پرمیشر دی پریت بھری ہوئی ہے
اس کے بجن موئے من پھیرا جو متن انکس کر پھیرا
سوچ رہے نے ملا جی کہ انہاں دے بچنا نے میرا من اس طرح پھیر دتا ہے جیویں کسے مرتے ہوئے ہاتھی نو کنڈے دے نال پریر کے سدیا کر کے ٹوریا جاتا ہے ایساں انہاں دے پوتر بچنا نے میرا من پھیریا جیویں کسے مرتے ہوئے ہاتھی نو کسے انکس نال کسے کنڈے نال قابو کر کے پریریا جاندا ہے
کہے گناہ قربانی ساتھی کر کٹمب پریت رچ راچے
انہاں دے جڑے بچن نے او گناہ دی کھان ہے انہاں دی جڑی بانی ہے او سچی بانی ہے اور انہاں وچ سمپورن گن نے او گناہ دی کھان انہاں دی پوتر بانی ہے پور کٹمب پریت رچ راچے کٹمبیاں دی پروار دی جڑی پریت ہے او جھوٹھی ہے
آخر کو رکھوار نہ سنگی سہ جیو یا دوک ہی کنگے
آخر نو اس جیب دا کوئی بھی راکھا نہیں ہوندا آخر کار اس جیب دا کوئی رکھوالا نہیں ہوندا اس جیب نو اکلے ہی دکھ بھوگنا پیندا ہے اکانگی کہندے نے اکلے نو ہی اس جیب نو دکھ بھوگنا پیندا ہے اے ملا جی اپنے من چ گل جان رہے نے سمجھ رہے نے
اتی ان جان بنے میں مانو اجے رہن دن ایو نہ جانو
ایہو جے انجان پنے دے وچ اے جیب رچیا ہویا ہے ایہو جے انجان پنے دے وچ جیب کھچت ہو رہا ہے رات دن ایہو جے انجان پنے وچ پچیا ہویا اے پردیشر دے پھیر نو اکال پرخ دے پھیر نو نہیں جاندا
اس وچار کر دے مولانا لکھ میں ماں مکھ بچن بکھانا
اس طرح دی وچار کر کے ملا جی سمجھ گئے کہ جگت گرو گرو نانک صاحب سچے پاتشاہ جی دی مہما نو مہاراج سچے پاتشاہ جی دے رہس نو گرودیو جی دی مہما دے انترلی گت نو ملا جی اس ویلے سمجھ گئے ہن
الپ پیسے دیدا نائے کو اوتریو ہنس دکھ دائے
اس ویلے ملا جی دے زبان تو آپ محاری نکلن لگا ادب بیس تھوڑی عمر اتنی دانائی گنتی اتنا دان سبند سبھا کہن لگا ہے کوئی سدھارن ویکتی نہیں جاپ کا خدا نہیں اس مات لوکی دھرتی سے اوتار لے لیا ہو گیا بلا جی نے یہی سمجھ لیا کہ بولے کوئی سدھارن ویکتی نہیں جاپ کا خدا نہیں اس مات لوک کی دھرتی سے اوتار لے لیا ہوئے اپنے سنتا نو اپنے سیوکا نو سکھ دین واسطے آئے ہن
سکھ بندگی جانی نیتی کار کرن من جانے
بال پنے دی اوستھا دے وچ ہی سستا کہندے نے بالک دی اوستھا نو بالک اوستھا دے وچ ہی پرمیشر دی بندگی نو جان لیا ہے اور نیکی والی کار کرن والے پاسے انہاں دا من لگ گیا ہے انہاں نے اپنے من چ نیکی کرن واسطے بھلے کرم کرن واسطے ٹھان لئی ہے
پتی خیال دل دین بھلائے ریت پریت کی چیز بتائے
پتی دے خیال اپنے دل وچوں بھلا دتے نے اور پریت دی ریت اپنے چت چ بسا لئی پتی دے خیال بھلا کے پرمیشر دی پربھو دی پریت وہ اپنے چت وچ بسا لئی ہے
کسیان تے اداس مت کینی گرا پریم پرمیشر پینی
بکاراں ولوں اپنی سرتی نو اداس کر لیا ہے اور انہاں دی جڑی بانی ہے وہ پرمیشر دے پریم چ پجی ہوئی ہے وہ اکال پورکھ دے خدا دے پریم چ پجی ہوئی بانی ہے جیڑی بانی اپنے مکھوں اچارن کردے ہن بولا جی نے ستگرو جی کی استد کیتی نا دھن گرو نانک صاحب سچے پاتشاہ جی نے اپنی استد سنی تے سن کے میرے صاحب جی بنمرتا ظاہر کرن لگے خالصہ جی وڈیا پورکھاں دی وڈیائی جو اپنی وڈیائی سن کے ہور چک جاندے نے ہور نیویں ہو جاندے نے یہ جگراسو دی اوستھا ہونی چاہیدی ہے انہاں دی بیرتی ہونی چاہیدی ہے تے کہندے جس ویلے ملا جی نے حکما کیتے تے اے تاں نیکی وچ انہاں دا من لگ گیا انہاں نے بدگیاں تیار دتیاں نے تے سندے آ سار اس ویلے جگت گرو گرو نانک صاحب سچے پاتشاہ جی نے اے تیسرا پاد اپنے مخار دن اچارن کیا کہن لگے
شری مخواد سب روز کستم در ہوا کر بے مدی خیال
مہاراج جی کہندے ملا جی بڑی اوکھی وقت آیا ہے جیڑی تسی دسی آ بھی نیکی چ من جڑ گیا تے بدیاں تیاگ دتیاں نے کہندے نہیں نمرتا دے چار چ مہاراج جی بچن کہہ رہے نے منکھی زندگی دا جڑا بھاو ہے جو عام کر کے منک جس طرح کی برتی دے وچ اپنا جیون بتیت کرتے نے اس برتی نو ستگرو جی اپنی پنکتیاں رہی اجاگر کر رہے سب دا مطلب ہے رات دن سب روز رات دن اے دے ہردے دے وچ در ہوا در کہندے نے اندر ہوا کہندے نے واشنا نو ایدا جیڑا جیون ہے دن رات دا مہاراج جی کہندے دن رات دی ایدی جیڑی زندگی ہے میری جیڑی بسم دا مطلب ہے میری ماں شبد جیڑا ہے وہ میری دا پرتیک ہے تے گشت دا مطلب ہوندا بیت جانا لنگ جانا گزر جانا تے کہندے رات دن ہردے وچ واشناواں کردیاں میری زندگی دے روز رات دن بتیت ہوندے چلے جا رہے کردے کدی خیال من دے وچ بدیاں دے خیال کردیا ہویا پیڑے ترنے سنکلپ وکلپ کردیا ہویا پیڑیاں واشناواں کردیا ہویا پیڑیاں واشناواں دیاں برتیاں رکھدیا ہویا رات دن کر کے جیڑی میری زندگی ہے میرا جیڑا جیون ہے وہ بیت دا چلیا جا رہا ہے وہ گزرتا چلیا جا رہا ہے
کاہے نہ نیکی کار کردم ਮਮਜੀ ਜਿਹਦੀ ਅਹਿਵਾਲ
ਹੇ ਪ੍ਰਭੂ ਮੈਂ ਕਦੇ ਨੇਕੀ ਵਾਲੀ ਕਾਰ ਕੰਮ ਨਹੀਂ ਕੀਤਾ, ਕਦੇ ਮੇਰੇ ਮਨ ਚ ਨੇਕੀ ਵਾਲਾ ਖਿਆਲ ਨਹੀਂ ਪੈਦਾ ਹੋਇਆ, ਰਾਹੇ ਨਹੀਂ ਕੀਤਾ ਕਦੇ ਕੋਈ ਚੰਗਾ ਨੇਕੀ ਵਾਲਾ ਖਿਆਲ। ਹੇ ਪ੍ਰਭੂ ਆਹ ਮੇਰੀ ਹਾਲਤ ਹੈ, ਮਮ ਹੀ ਚ ਨਹੀਂ ਅਹਿਵਾਲ, ਮੇਰਾ ਇਹ ਅਹਿਵਾਲ ਨਿਸ਼ਚੇ ਕਰਕੇ ਸਾਹਮਣੇ ਤੁਹਾਡੇ ਰੱਖ ਦਿੱਤਾ, ਜਾਣ ਲਓ ਮੇਰੀ ਇਹ ਹਾਲਤ ਹੈ, ਮੇਰੀ ਇਹੋ ਜਿਹੀ ਅਵਸਥਾ ਹੈ ਕਿ ਮੈਂ ਰਾਤ ਦਿਨ ਵਧੀਆ ਕਰਦਿਆਂ ਹੀ ਬਤੀਤ ਕਰ ਰਿਹਾ, ਕੋਈ ਨੇਕੀ ਕਰਦਿਆਂ ਮੇਰੇ ਮਨ ਚ ਖੁਰਨਾ ਹੀ ਪੈਦਾ ਨਹੀਂ ਹੁੰਦਾ, ਕਿਤੇ ਨੇਕੀ ਵਾਲੇ ਪਾਸੇ ਮੇਰਾ ਖਿਆਲ ਹੀ ਨਹੀਂ ਜੁੜਦਾ। ਹੇ ਪ੍ਰਭੂ ਇਹੋ ਜਿਹੀ ਮੇਰੀ ਹਾਲਤ ਹੈ, ਪਰ ਮੈਂ ਫੇਰ ਵੀ ਤੇਰੀ ਸ਼ਰਨ ਵਿਚ ਹਾਂ, ਮੈਂ ਫੇਰ ਵੀ ਤੇਰੀ ਸ਼ਰਨ ਵਿਚ ਹੀ ਪਿਆ ਹੋਇਆ।
ਜੋ ਪਈ ਅਭੀ ਖਿਆਲ ਨਿੰਦ ਪਾਸਰਮਾਈ ਕਰਤ ਰਹਿ ਕੁਝ ਜਾਣਤ ਨਾਈ।
ਹੇ ਪ੍ਰਭੂ ਬਦੀ ਦੇ ਖਿਆਲਾਂ ਵਿਚ ਰਾਤ ਦਿਨ ਮੇਰੀ ਜਿੰਦਗੀ ਬੀਤ ਰਹੀ, ਬਦੀ ਦੀਆਂ ਵਾਸ਼ਨਾਵਾਂ ਭੈੜੀਆਂ ਵਾਸ਼ਨਾਵਾਂ ਸੰਕਲਪ ਵਿਕਲਪ ਉਹੀ ਹਿਰਦੇ ਵਿਚ ਆਉਂਦੇ ਨੇ ਤੇ ਰਾਤ ਦਿਨ ਉਸੇ ਵਿਚ ਹੀ ਮੇਰਾ ਜੀਵਨ ਬਤੀਤ ਹੋ ਰਿਹਾ। ਕਰਤ ਰਹਿਤ ਕੁਝ ਜਾਣਤ ਨਾਹੀ, ਬਦੀਆਂ ਦੇ ਖਿਆਲ ਉਪਜਦੇ ਰਹਿੰਦੇ ਨੇ ਮਨ ਚ, ਕਈਆਂ ਨੂੰ ਜਾਣ ਲਈਦਾ, ਕਈ ਨਹੀਂ ਵੀ ਜਾਣੇ ਜਾਂਦੇ, ਪਤਾ ਨੀ ਕਿੰਨੀਆਂ ਕੁ ਬਦੀਆਂ ਮੈਂ ਆਪਣੇ ਹਿਰਦੇ ਚ ਚਿਤਵੀਆਂ ਨੇ।
ਚਿੰਤਾ ਮਣੀ ਕੁਸਜੈ ਗਵਾਰਾ ਕਾਜਲੇ ਕਰ ਜਤਨੀ ਅਪਾਰਾ।
ਬੰਦੇ ਦੀ ਹਾਲਤ ਹੈ, ਮਨੁੱਖ ਦੀ ਇਹ ਹਾਲਤ ਹੈ, ਉਹ ਬਦੀਆਂ ਕਰਦੇ ਹੀ ਆਪਣੀ ਰਾਤ ਦਿਨ ਦੀ ਜਿੰਦਗੀ ਬਤੀਤ ਕਰਦਾ, ਤੇ ਬਦੀਆਂ ਭੈੜੇ ਕਰਮ ਕਰਦਿਆਂ ਰਾਤ ਦਿਨ ਦੀ ਜਿੰਦਗੀ ਬਤੀਤ ਕਰਦਾ। ਇਸ ਤਰ੍ਹਾਂ ਜਿਵੇਂ ਕੋਈ ਗਵਾਰ ਨਾ ਸਮਝ ਚਿੰਤਾ ਮਣੀ ਨੂੰ ਛੱਡ ਕੇ, ਚਿੰਤਾ ਮਣੀ ਖਾਲਸਾ ਜੀ ਇੱਕ ਐਸੀ ਮਣੀ ਹੁੰਦੀ ਹੈ ਵੀ ਉਹਦੇ ਕੋਲ ਜੋ ਵੀ ਮਨ ਦੀ ਚਿਤਵਨੀ ਕਰੀਏ ਉਹ ਪੂਰੀ ਹੋ ਜਾਂਦੀ ਹੈ, ਜੋ ਮਨ ਚ ਸੋਚੀ ਉਹ ਪੂਰਾ ਹੋ ਜਾਂਦਾ। ਪਰ ਕਹਿੰਦੇ ਜਿਵੇਂ ਕਿਸੇ ਜ਼ਿਮੀਦਾਰ ਨੂੰ ਇਹੋ ਜਿਹੇ ਨਾ ਸਮਝ ਨੂੰ ਚਿੰਤਾ ਮਣੀ ਦਾ ਇੱਕ ਘੜਾ ਮਿਲ ਗਿਆ, ਕਿੱਕਰਾਂ ਦਾ ਬੀਜਿਆ ਹੋਇਆ ਸੀ ਖੇਤ, ਕਿੱਕਰ ਹੀ ਕਿੱਕਰ, ਤੇ ਕਿੱਕਰ ਦੇ ਉਸ ਖੇਤ ਦੇ ਵਿਚ ਆ ਪਹੁੰਚੇ ਕਾਂ। ਇਹਨੇ ਆਖਿਆ ਵੀ ਕਾਂ ਮੇਰੇ ਖੇਤਾਂ ਚ ਕੀ ਪੇ ਕਰਦੇ ਨੇ, ਇਹਦੇ ਹੱਥ ਚ ਸੀ ਗਲੇਲ, ਇਹਨੇ ਉਹ ਗਲੇਲ ਹੱਥ ਵਿਚ ਪਕੜੀ ਤੇ ਜਿਹੜੀ ਉਹ ਚਿੰਤਾ ਮਣੀਆਂ ਸਨ, ਇੱਕ ਇੱਕ ਮਣੀ ਉਸ ਗਲੇਲ ਵਿਚ ਪਾਉਂਦਾ ਤੇ ਉਹਨਾਂ ਕਾਵਾਂ ਨੂੰ ਮਾਰੀ ਜਾਂਦਾ, ਉਡਾਈ ਜਾਂਦਾ ਗਲੇਲ ਦੇ, ਸਾਰੀਆਂ ਚਿੰਤਾ ਮਣੀਆਂ ਮੁਕਾ ਦਿੱਤੀਆਂ। ਹਾਲਾਂਕਿ ਉਹਨਾਂ ਕਾਵਾਂ ਨੇ ਕਿੱਕਰਾਂ ਦੀ ਫਸਲ ਦਾ ਭਲਾ ਕੀ ਵਿਗਾੜਨਾ ਸੀ, ਪਰ ਆਪਣੇ ਹੱਥੋਂ ਚਿੰਤਾ ਮਣੀਆਂ ਵੀ ਸਾਰੀਆਂ ਗਵਾ ਬੈਠਾ, ਤੇ ਫਸਲ ਦੀ ਉਹ ਬਚਾਈ ਜਿਹੜੀ ਕਿੱਕਰਾਂ ਦੀ ਸੀ, ਜਿਹਦੇ ਚ ਸਵਾਏ ਕੰਡਿਆਂ ਦੇ ਨੂੰ ਕੁਝ ਨਹੀਂ ਸੀ ਲੱਭਣਾ। ਸਾਨੂੰ ਵੀ ਪਰਮੇਸ਼ਰ ਨੇ ਸਵਾਸਾਂ ਦੀਆਂ ਚਿੰਤਾ ਮਣੀਆਂ, ਇੱਕ ਇੱਕ ਸਵਾਸ ਚਿੰਤਾ ਮਣੀ, ਇੱਕ ਇੱਕ ਸਵਾਸ ਨੂੰ ਅਸੀਂ ਵੀ ਅਜਾਈ ਬਤੀਤ ਕਰਦੇ ਜਾ ਰਹੇ ਹਾਂ। ਜਦ ਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਮਨੁੱਖ ਅਜਾਈ ਬਤੀਤ ਕਰਦਾ ਜਾ ਰਿਹਾ ਵਿਸ਼ੇ ਵਿਕਾਰਾਂ ਦੀ ਖੇਤੀ ਨੂੰ ਸਾਂਭਣ ਵਾਸਤੇ, ਕਿ ਕੋਈ ਇਹਨੂੰ ਨਾ ਆ ਕੇ ਪਕੜ ਲਵੇ, ਤੇ ਕਹਿੰਦੇ ਉਹਨੂੰ ਸਾਂਭਣ ਵਾਸਤੇ, ਕਿੱਕਰਾਂ ਦੀ ਖੇਤ ਨੂੰ ਸਾਂਭਣ ਵਾਸਤੇ, ਇਹ ਚਿੰਤਾ ਮਣੀ ਨੂੰ ਗਵਾਰ ਪੁਰਖ ਨਾ ਸਮਝ ਪੁਰਖ ਗਵਾ ਲੈ ਰਿਹਾ, ਉਸ ਨੂੰ ਗਵਾ ਕੇ ਕੱਚ ਨੂੰ ਇਕੱਠਿਆਂ ਕਰ ਰਿਹਾ। ਕਾਚ ਕਹੇ ਕਰ ਯਤਨ ਅਪਾਰਾ, ਕੱਚ ਨੂੰ ਵਿਹਾਜਣ ਵਾਸਤੇ ਬੜੇ ਯਤਨ ਕਰਦਾ, ਬੜੇ ਉਦਮ ਕਰਦਾ, ਉਸ ਕੱਚ ਨੂੰ ਵਿਹਾਜਣ ਵਾਸਤੇ ਜਿਹੜੀਆਂ ਚਿੰਤਾ ਮਣੀਆਂ ਨੇ ਉਹਨਾਂ ਨੂੰ ਅਜਾਈ ਗਵਾ
ਰਿਹਾ।
ਮਹਾਰਾਜ ਜੀ ਕਹਿੰਦੇ ਵੇਖੋ ਕਿਹੋ ਜਿਹਾ ਨਾ ਸਮਝਾ ਆਪਣੇ ਘਰ ਚ ਲੱਗੇ ਕਲਪ ਬ੍ਰਿਕ ਨੂੰ ਜੜੋਂ ਪੁੱਟਦਾ, ਤੇ ਕਲਪ ਬ੍ਰਿਕ ਨੂੰ ਜੜ ਤੋਂ ਪੁੱਟ ਕੇ ਉਹਦੀ ਥਾਂ ਤੇ ਕੀ ਲਾ ਰਿਹਾ? ਕਹਿੰਦੇ ਬਬੂਲਾਂ ਦੇ ਖੇਤ, ਜਿਨ੍ਹਾਂ ਵਿਚ ਕੰਡੇ ਕੰਡੇ ਨੇ। ਕਹਿੰਦੇ ਉਹ ਬਬੂਲਾਂ ਦੇ ਖੇਤ ਕਲਪ ਬ੍ਰਿਕ ਨੂੰ ਉਖਾੜ ਕੇ ਜੜ ਤੋਂ ਫਿਰ ਉਹਨਾਂ ਦੀ ਥਾਂ ਤੇ ਲਾ ਰਿਹਾ।
ਸਰਕ ਸੁਦਾ ਕੋਏ ਸੁਰਾਪੀ ਚੰਦਨ ਗੈ ਪੰਥ ਸੰਤਾਪੇ।
ਤਰਕ ਆਪਣੇ ਮਨ ਚ ਧਾਰਨ ਕਰਕੇ ਨਾ ਸੁਧਾ ਤੇ ਅੰਮ੍ਰਿਤ ਤੇ ਤਾਂ ਕਰਦਾ ਤਰਕ, ਅੰਮ੍ਰਿਤ ਤੇ ਤਰਕ ਕਰਕੇ ਪੀਂਦਾ ਕੀ ਹੈ? ਮਹਾਰਾਜ ਜੀ ਕਹਿੰਦੇ ਸੁਰਾ, ਸੁਰਾ ਨਾਮ ਹੈ
شراب کا کہندے شراب نو تا کہندا پیاری پر امرت نو کہندا کوڑا تے کلجگ دے لوکاں دی برتی مہاراج جی کہندے دیکھو امرت کوڑا دیکھیا میٹھی ساکت کی سند نینو ٹھیٹھی دیکھو ساکت دی حالت کہندے امرت تے تا درک کردا ہے اور سوراپی جیڑی ہے شراب او اینو چنگی لگدی ہے سج چندن چندن نو چھڈ کے جیڑا بانس دکھ دین والا جیہدے وچ آگی آگ لگدی ہے اونوں اے پکڑن دا یتن کردا ہے
اس کو سکھ پراپت ہوئے کیسے ہر سج پیچھے گئے تجو ایسے
اوپر دسے ہوئے ادھارن نے نا پرمان چنتا منی نو چھڈ کے جیویں کوئی کچ دے حاجد ہے کلپ برچ نو کٹ گنا دی تھان تے ببولا دی کھیتی بیجدا ہے تے پھر دکھی ہوندا ہے امرت تے ترک کر کے مدرا آدک دا سیون کردا ہے کہندے جویں او بندے دکھی ہوندے نے نا ایسا صاحب جی کہندے انہاں نو سکھ کیویں پراپت ہو سکدا ہے جڑے ہری پرمیشر دا نام چھڈ کے پیچھے بکارا چ اپنی سرت جوڑدے ہیں انہاں نو کیویں سکھ مل سکدا ہے انہاں نو کیویں سکھ دی پراپتی ہو سکدی ہے جڑے ہری دا نام چھڈ کے ہری دا بھجن چھڈ کے وشیاں نو پکڑ دے ہن
اس رہ سب ہی تیس پتیتی کبے نہ سدھ کی نی ہر پریتی
ساری عمر ایہو جے وشے وکارا وچ ہی بیت جاندی ہے تے پرمیشر دی ہری دی پریت جیڑی ہے او ایدے ہردے وچ نہیں آوندی ہری دی پریت دی خبر ایدے من وچ نہیں
سنت ملانے کے من ماہی شردا سدھ ادھکے مردائے
مہاراج جی دے بچن جدو ملا جی نے سنے تے ہردا شردا نال ہور بھر گیا ہردا بالکل شدھ ہو گیا تے شدھ ہردے وچ ہور شردا ود گئی
بولیے بچن اندھ کر دو تمری
اب سر اور نہ جوڑ کے ملا جی بولے مہاراج سچے پاتشاہ تواڈے جا ہور نہیں کوئی مہاراج آپ کی جہا ہور کوئی نہیں
مورت پات اللہ پھل کینی پگتریت میں مت جے دینی
مہاراج تواڈی پاک پوتر مورت ہے مانو اللہ نے آپ جی نو بنایا جا تسی آپ ہی اللہ سروپ ہو کہ بھگتی دی ریت وچ تہاڈی مت بھجی ہوئی ہے
سن شری نانک اجرے بچنا کر ارد کی کن میں رچنا
پھر چوتھا پد اپنے مکھوں اچارن کیتا جنہاں بچنا نال من دا ہنکار نکل جاندا ہے کہ جدو من چ ہومے آ جائے ادو پھر اے پاون پنکتیاں دا جاپ جپے اور اکال پورک پرمیشر نو بینتیاں کرے
مکھواس اد مست ہم جو وکیل قابل اے نجر تے پاک
بد بخت میرے پیڑے پاک ماڑے پاک چھوٹے پاک بخت کہندے نے پاگاں نو بد کہندے نے ماڑیاں نو میرے ماڑے پاک تے اے پربھو ہم جو میرے بیٹے وکیل وکیلی ہے ایرخا ہے کافر میں نہ سمجھی دی نیند وچ ستا پیا جاندا ہویا وی انجار ہو رہا بے نظر مینوں چنگا ماڑا بھلا برا کرم نظر ہی نہیں آؤں بھی یہ ماڑا ہے یہ چنگا ہے میں نظر تو بے رہت ہو رہا بے باک نڈر ہو رہا نرپے ہو رہا میں نرخوف ہو رہا ہاں
نانک پٹوئے جن تورا
گرو نانک صاحب جی کہندے چاہے میرے چ ساریاں بریائیاں نے پر گوبوئے مہاراج گرو نانک صاحب جی کہندے اے پربھو تیرے جڑے چاکر نے تیری بندگی کرن والے تیرے سیوک نے میری یہ بینتی ہے کہ مینو انہاں دے چرنا دی خاک بنا دے تیرے چاکراں پا پا نام چرن دا تیرے چاکراں دے پاں پاواں دی خاک بن جاواں میں چرناں دی خاک بن جاواں گھوڑی بن جاواں اے پربھو اے تیرے پیاریاں دے چرناں دی میں خاک بن جاواں تے میرے اوپر لے دسے ہوئے جنے میرے وچ پیڑے کرم نے سب دور ہو جانے گے میں نہ سارے دشکرما تو چھڑ جاواں گا جی گرو پنجم پاتشاہ جی مہاراج جی کا بھی ایک پوتر پاون بچن جو امرت ویل صاحب نے بخش کیتا ہے کہ ہے پربھو جی میرے سے دیا کرن لگے جی پھر اے دیا کریا جے میرا موڈ ساد پگا ہیٹ رلسی رے میرا آ سر مہاپرکھاں سادھو دے چرناں دی دھوڑی وچ رل جائے مل جائے ہو سکتا ہے متھے دے لگے ہوئے ماڑے لے ہی بدل جان مہاراج جی کہندے میں تاں اے اکال پرکھ دے چرناں چ بینتی کر کے منگ منگدا ہاں
رب رنگے ست سنگ سماجو
پرمیشر رنگ وچ رنگے ہوئے ساتھ سنگت وچ جڑ کے بیٹھن والے جڑے پرمیشر دے سمرن کو بنا جنہاں نوں ہور کوئی کام ہی نہیں سمرن بنا انت نہ کاجو پرمیشر دے نام تو بنا پرمیشر دے نام سمرن تو بنا جنہاں نوں ہور کوئی کام ہے ہی نہیں
تد من سو پتین نج سائی
اپنا تن من اپنے سائی نو سونپ دتا ہے اپنا آپ اپنے مالک نو سونپ دتا ہے مہاراج جی کہندے اصل وچ اوہی چاکر نے یہ چاکر دی پرواشا دتی ہے وہ چاکر ہے پرمیشر دا کہندے جنہ نے اپنا تن من بھی مالک نو سونپ دتا ہے اور ایک نالی اپنی لیو لائی ہوئی ہے
ان کے پد پنکج میں سوری
ملا جی میں تا ایہو جے سادھواں دے چرنا کملا دی دھوڑی ہاں میرے چ ایک بھی گن نہیں میں تا اوگڑا نال بھریا ہویا میرے چ ایک بھی گن نہیں میں تا اوگڑا تے گناہ نال ہی پوریا ہویا
کرنا کر کرنا کر ساد اچھے میں جو کروا اپنا
جدو مہاپرکھ سادھو پھر کرونا کردے نے تے کرونا کر کے پھر میرے جے بڑے بڑے اپرادیاں نو بھی کرپا کر کے او بخش دیندے نے او بخشا لیندے نے بڑے بڑے گروے اپرادیاں نو پارے اپرادیاں نو بھی او بخش لیندے نے
اب کی نمرتا کے تم پیندا بلانے کے من چینا
اے نمرتا والے بچن ادھک نمرتا نال بھرے ہوئے اس تو تھلے کوئی نمرتا نہیں ادھک نمرتا نال بھرے ہوئے مہاراج جی دے بچن سن کے ملا جی کا من چین نال بھر گیا شانتی دی اوستھا نال بھر گیا
کر دین جوڑ جگ ہاتھا اے ہوئے اب کرو سنبھا
ملا جی سب کچھ بھول گئے بھی میں کیڑی سفارش کرن آیا تے کون میرے کول کھڑا ہے کیڑے ہور آلے دوالے لوگ نے سب بھول گئے ہاتھ جوڑ کے سر مہاراج جی دے چرنا تے رکھ دیتا مہاراج میں اناپ نو سناپ کرا دیو مہاراج میں اناپ نو ہن سناپ کر لگو
کھمو بچن جو سن رک پاکے ہوں ہم جان سیکتا راکے
کر دیو بخش لو مہاراج جو میں تواڈے سنمکھ بولیا ہاں ٹھیٹ پونا رکھ کے اپنے من چ ٹھیٹ پونے دی برتی رکھ کے جو تواڈے سامنے بولیا ہاں اے انجان پونے چ بولیا مہاراج جی کھما کر دیو
جو تمہارے من مسیا گوڑا کو سچ سکے جگت نر موڑا
تواڈے من وچ جڑا گوڑا سچا ہے کیڑا ایہو جا مورکھ ویکتی ہے جڑا تواڈے اس گوڑے نسجے نو جان سکے کس نر دے وچ اتنی شکتی ہے اس جگت وچ جڑا تواڈے اندر دے گوڑے نسجے نو سمجھ سکے جان سکے
چرن شرم میں کینو پرنا ہلو موہے جگ جد وجو پرنا
مہاراج میں تواڈے چرنا کملاں دی شرن وچ پے گیا ہاں کرپا کرو میرا جنم مرن ہار لگو میرا جنم مرن کٹ دیو صاحب سچے پاتشاہ جی
کرتے تے تم پرد وجیرے
بٹیاں تو بٹے ہو تے اپدیش دے کے میرے کلیش کٹ دیو میرا جنم مرن دا دکھ کٹ دیو ایسا اپدیش کرپا کر کے بخشو
دین پند دکھ دل دیا مت ਭਜਨ ਅਧੀਨ ਸੁਣੇ ਜਾਵੇ ਇਸ ਬਿਨ
ਬੰਧੂ ਦੁੱਖਾਂ ਨੂੰ ਤਲਣ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਵੇਲੇ ਮੁੱਲਾ ਜੀ ਦੀ ਬੇਨਤੀ ਸੁਣੀ, ਸੁਣਿਆ ਕਿ ਮੁੱਲਾ ਜੀ ਹੁਣ ਬਿਲਕੁਲ ਟਲ ਗਏ ਨੇ, ਇਹਨਾਂ ਦਾ ਮਨ ਹੁਣ ਬਿਲਕੁਲ ਸਾਨੂੰ ਸਮਰਪਣ ਹੋ ਚੁੱਕਾ।
ਦਇਆ ਦ੍ਰਿਸ਼ਟ ਦੇ ਕੀ ਸੁਖ ਦਾਨੀ, ਨਿਰਦਲ ਮਦਰ ਬੋਲੇ ਮੁਖ ਲਾਮੀ।
ਦਇਆ ਦ੍ਰਿਸ਼ਟੀ ਕਰਕੇ ਮਹਾਰਾਜ ਜੀ ਨੇ ਮੁੱਲਾ ਜੀ ਵੱਲ ਦੇਖਿਆ ਤੇ ਵੇਖਦਿਆਂ ਉਸ ਵੇਲੇ ਆਪਣੇ ਮੁਖੋਂ ਬੜੇ ਮਧਰ ਮਿੱਠੇ ਜੇ ਬੋਲ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਮੁੱਲਾ ਜੀ ਨੂੰ ਕਹਿਣ ਲੱਗੇ,
ਮਨ ਕੰਚਨ ਜਗਤ ਸਿਕਤਾ ਮਾਈ।
ਮਹਾਰਾਜ ਜੀ ਕਹਿੰਦੇ, ਮੁੱਲਾ ਜੀ ਇਹ ਮਨ ਹੈ ਸੋਨਾ, ਤੇ ਜਿਵੇਂ ਸੋਨਾ ਰੇਤਾ ਵਿੱਚ ਮਿਲ ਜਾਂਦਾ ਨਾ, ਤੇ ਚੰਗਾ ਪੁਦਿਆਰਾ ਜਿਹੜਾ ਉਹ ਟਾਵਲੇ ਨਾਲ ਉਹਨੂੰ ਵੱਖਰਾ ਵੱਖਰਾ ਕਰ ਲੈਂਦਾ ਰੇਤਾ ਨਾਲ। ਕਹਿੰਦੇ ਮਨ ਸੋਨਾ ਹੈ, ਇਹ ਮਨ ਜਗਤ ਰੂਪੀ ਸਿੱਖਾਂ ਵਿੱਚ ਰੇਤਾ ਵਿੱਚ ਮਿਲਿਆ ਹੋਇਆ ਹੈ।
ਬੀਨ ਬੀਨ ਇਕੱਠੇ ਕਰ ਸਾਈ
ਚੁਣ ਚੁਣ ਕੇ, ਕਿਉਂਕਿ ਮਨ ਇੱਕੋ ਦਿਨ ਨਹੀਂ ਸਿਮਟਦਾ ਸੀ। ਕਹਿੰਦੇ ਵੀ ਦੋ ਚਾਰ ਮਹੀਨਿਆਂ ਵਿੱਚ ਦੋ ਚਾਰ ਸਾਲਾਂ ਚ ਇਹ ਮਨ ਨੂੰ ਇਕੱਠਾ ਕਰ ਲਵਾਂਗੇ। ਖਾਲਸਾ ਜੀ ਮਨ ਤਾਂ ਬੜੇ ਚਿਰ ਦਾ ਖਿੰਡਿਆ ਪਦਾਰਥਾਂ ਵਿੱਚ, ਇਹ ਤਾਂ ਸਹਿਜੇ ਸਹਿਜੇ ਬਾਰ ਬਾਰ ਅਭਿਆਸ ਕਰਦਿਆਂ 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 ਇੱਕ ਦਿਨ ਐਸਾ ਆਵੇਗਾ ਜਦੋਂ ਇੱਕ ਥਾਂ ਤੇ ਜੁੜ ਜਾਏਗਾ, ਇਕਾਗਰ ਹੋ ਜਾਏਗਾ। ਮਹਾਰਾਜ ਜੀ ਕਹਿੰਦੇ ਬੀਨ ਬੀਨ ਇਕੱਠਾ ਕਰ ਕਰਕੇ ਚੁਣ ਚੁਣ ਕੇ ਇਹਨੂੰ ਇਕੱਠਾ ਕਰਨਾ ਹੈ।
ਤਬ ਅਗਨੀ ਮੈਂ ਭਗਤ ਕੁਠਾਲੇ,
ਜਦੋਂ ਇਕੱਠਾ ਹੋ ਜਾਏ ਫਿਰ ਉਦੋਂ ਤਪੱਸਿਆ ਦੀ ਕੁਠਾਲੀ ਵਿੱਚ ਪਾਉਣਾ ਇਹਨੂੰ, ਜਿਵੇਂ ਸੁਨਿਆਰਾ ਸੋਨੇ ਨੂੰ ਰੇਤਾ ਵਿੱਚ ਚੁਣ ਕੇ ਨਾ ਵੱਖਰਾ ਵੱਖਰਾ ਕਰਕੇ ਫਿਰ ਕੁਠਾਲੀ ਚ ਪਾਉਂਦਾ ਵੀ ਇਹਦੇ ਵਿੱਚ ਮੈਲ ਨਿਕਲ ਜਾਏ। ਕਹਿੰਦੇ ਇਸ ਮਨ ਨੂੰ ਵੀ ਸਾਰੇ ਸੰਸਾਰ ਵਿੱਚੋਂ ਇਕੱਠਿਆਂ ਕਰਕੇ ਦੀਆਂ ਬਿਰਤੀਆਂ ਸੰਕੋਚ ਕੇ ਜਦੋਂ ਇਕੱਠਾ ਹੋ ਜਾਏ ਫਿਰ ਇਹਨੂੰ ਤਪੱਸਿਆ ਦੀ ਕੁਠਾਲੀ ਵਿੱਚ ਪਾ ਕੇ ਤਪਾਉਣਾ।
ਵਿਸ਼ੇ ਮੈਲ ਹੱਥ ਲੈ ਉੱਤੇ ਗਾਲੇ,
ਕਹਿੰਦੇ ਫਿਰ ਵਿਸ਼ੇ ਵਿਕਾਰਾਂ ਦੀ ਜਿਹੜੀ ਮੈਲ ਹੈ ਨਾ ਉਹ ਇਸ ਮਨ ਤੋਂ ਵੱਖਰੀ ਹੋ ਜਾਏਗੀ, ਸੋਨਾ ਵੱਖਰਾ ਹੋ ਜਾਏਗਾ, ਸ਼ੁੱਧ ਸਰੂਪ ਹੋ ਜਾਏਗਾ। ਜਿਸ ਸ਼ੁੱਧ ਸਰੂਪ ਹੋਏ ਮਨ ਨੂੰ, ਮੇਰੇ ਸਾਹਿਬ ਜੀ ਕਹਿੰਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹਾਂਜੀ
ਅਲੰਕਾਰ ਕਰ ਸਰਲ ਅਦੀਰਾ, ਇਹ ਮੈਂ ਜਦੋਂ ਨਾਮ ਹਰ ਹੀਰਾ।
ਬਿਲਕੁਲ ਸ਼ੁੱਧ ਸੋਨਾ ਹੋ ਜਾਏ ਮਨ, ਤੇ ਤੇਰੇ ਦੇ ਗਹਿਣੇ ਬਣਾਓ ਗਹਿਣੇ, ਤੇ ਕਹਿੰਦੇ ਗਹਿਣਾ ਬਣਾ ਕੇ ਜਿਵੇਂ ਸੁਨਿਆਰਾ ਉਹਦੇ ਵਿੱਚ ਹੀਰਾ ਜੜ ਦਿੰਦਾ, ਕਹਿੰਦੇ ਇਸ ਮਨ ਨੂੰ ਗਹਿਣਾ ਬਣਾ ਕੇ ਫਿਰ ਇਹਦੇ ਚ ਪਰਮੇਸ਼ਰ ਦੇ ਨਾਮ ਦਾ ਹੀਰਾ ਜੜੋ। ਇਹ ਮਨ ਜਦੋਂ ਸ਼ੁੱਧ ਹੋ ਗਿਆ ਨਾ ਸੋਨੇ ਵਾਂਗੂ, ਤੇ ਸੋਨੇ ਵਾਂਗੂ ਸ਼ੁੱਧ ਹੋਏ ਮਨ ਨੂੰ ਗਹਿਣਾ ਬਣਾ ਲੈਣਾ, ਤੇ ਫਿਰ ਇਹਦੇ ਵਿੱਚ ਨਾਮ ਰੂਪੀ ਹੀਰਾ ਜੜਨਾ ਹੈ।
ਗੁਰ ਕੈ ਲਾਵੋ ਪਰਮ ਪਵਿੱਤਰਾ, ਸ਼ੋਭਾ ਲੋਕ ਨੂੰ ਹੈ ਪਵਿੱਤਰਾ।
ਕਹਿੰਦੇ ਫਿਰ ਇਹਨੂੰ ਆਪਣੇ ਗਲ ਚ ਪਾਓ, ਤੇ ਫਿਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਇਹੋ ਜੇ ਹੀਰੇ ਵਿੱਚ ਜੜਿਆ ਹੋਇਆ ਇਹੋ ਜਿਹਾ ਕੀਮਤੀ ਗਹਿਣਾ ਜਦੋਂ ਗਲ ਚ ਪਾਵਾਂਗੇ ਫਿਰ ਦੋਵਾਂ ਲੋਕਾਂ ਵਿੱਚ ਸੋਭਾ ਹੋਵੇਗੀ।
ਸਤ ਨਾਮ ਇੱਕ ਚਿਤ ਲਿਵ ਲਾਏ, ਜਪੋ ਇਹ ਅਭਿਮਾਨ ਗਵਾਏ।
ਨਾਮ ਦੇ ਵਿੱਚ ਆਪਣੀ ਲਿਵ ਲਾ ਦਵੋ ਔਰ ਇਹ ਅਭਿਮਾਨ ਗਵਾ ਕੇ ਅੱਡੇ ਪੈਰ ਉੱਤੇ ਨਾਮ ਨੂੰ ਜਪਦੇ ਰਹੋ।
ਸੰਗਤ ਕੀ ਸੇਵ ਅਭੰਗਾ, ਕਰੋ ਸੁਖ ਨਿਤ ਸੰਗ ਉਮੰਗਾ।
ਸੰਗਤ ਦੀ ਸੇਵਾ ਕਰੋ ਜਿਹੜੀ ਸੁਖ ਦੇਣ ਵਾਲੀ ਹੈ, ਉਮੰਗ ਸਹਿਤ ਗੁਰੂ ਕੀ ਸੰਗਤ ਨੂੰ ਸੇਵੋ, ਆਪ ਸੰਗਤ ਵਿੱਚ ਬੈਠ ਕੇ ਹਰੀ ਜਸ ਸੁਣੋ।
ਬਚਨ ਆਯੁਗ ਕੇ ਸੰਗ ਮੁਲਾਨਾ, ਕਾਇਲ ਪਾਤਮ ਸੁਧ ਬਿਸਰਾਨਾ।
ਇਹ ਬਚਨ ਮਹਾਰਾਜ ਜੀ ਦੇ ਸ਼ਸਤਰ ਨੇ, ਸ਼ਸਤਰ ਆਯੁਧ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦਾ ਸ਼ਸਤਰ ਜਦੋਂ ਬਚਾ ਤੇ ਮੁੱਲਾ ਜੀ ਕਾਇਲ ਹੋ ਗਏ, ਮੁੱਲਾ ਜੀ ਜ਼ਖਮੀ ਹੋ ਗਏ, ਤੇ ਜਿਸ ਵੇਲੇ ਜ਼ਖਮੀ ਹੋਏ ਤੇ ਸਰੀਰ ਦੀ ਸੁੱਧ ਹੀ ਭੁੱਲ ਗਈ, ਸਰੀਰ ਦੀ ਸੁੱਧ ਹੀ ਖੁਦ ਭੁੱਲ ਗਏ।
ਪੀਪਲ ਤੋਂ ਖਿਦ ਗਏ ਉਮਰ ਮੂੰਹ, ਜਿਹਦੇ ਅੰਗ ਹੋ ਮੈਂ ਸੰਗ ਪਰਮੂਹ।
ਸ਼ਸਤਰ ਸੀ ਕਲੇਜੇ ਨੂੰ ਵਿਹਲੀ ਗਿਆ ਹੈ, ਇਹ ਗੁਰੂ ਨਾਨਕ ਸਾਹਿਬ ਦੇ ਬਚਨ। ਇਹੋ ਜਿਹਾ ਤਿੱਖਾ ਸ਼ਸਤਰ ਕਹਿੰਦੇ ਵਿਹਲ ਗਿਆ ਮਰਮ ਨੂੰ, ਨਿਸ਼ਾਨੇ ਨੂੰ, ਤੇ ਜਿਹੜਾ ਭਰਮ ਦਾ ਅੰਗ ਸੀ ਨਾ ਉਹ ਤੇ ਕੱਟ ਕੇ ਸੁੱਟ ਦਿੱਤਾ ਮੁੱਲਾ ਜੀ ਦਾ, ਭਰਮ ਦੇ ਅੰਗ ਕੱਟ ਕੇ ਸੁੱਟ ਦਿੱਤੇ। ਅਸਾਰ ਸਭ ਦੇਵੀ ਦੁੱਖਾਂ ਦੀ ਖਾਣ ਹੈ ਸੰਸਾਰ, اس طرح پار جان کے ستگرو جی کی مہما پچھان لی ملا جی نے
بند ہاتھ لو کری تو بندن تم کی من اگیان نکندن
ہاتھ جوڑ کے ملا جی نے بندنا کیتی مہاراج تھی کرپا کیتی میرا اگیان کٹ دتا ہے
پورن پورک روپ ہوئے سادو نرم ادھارو
پورن پورک ہو ہری روپ ہو پر پھر بھی سادھو روپ وچ آئے ہوئے ہو سنسار آپ ہر ہو پر پھر بھی سادھو روپ دے وچ آ کے نراں دا اُدھار کرن واسطے آئے ہوئے تہاڈی اگاد خود ہے
کمل پتن جیو تم اور آوے سب کچھ کرو نہ کول تاوے
کمل پتن صاحب جی تہاڈے من چ جو آوے تسی کرو کسی چ کوئی طاقت نہیں تہانوں کوئی آ کے روکے رکاوٹ پاوے مہاراج تسی اپنی سوائے چارن وچرو اے تہاڈے من دی موج ہے
میں اب سنیو جب دے اپدیش جپو نام تج جگت کلیش
میں جو ہن آپ جی دا اپدیش سنیا جگت دے کلیش چھڈ کے میں ہن آپ جی دے دتے ہوئے نام نو جپاں گا
اب کہہ کم گئی تام ملانا
چپ چاپ ہی واپس چل پئے بس نام دے وچ سرت جڑ گئی
پرمیشر دی چپی سو جا کے تیاگ ایک لیو لاگے
ول پریت جگ جاگ پی ملا جی دے من چ پچھے بکارا دی جیڑی پریت سی त्यागी गई और एक नाल लिव लग गई
जीवत जब तेरे तो नामो अंत काल गमनियो हर सामो
जिन्नी देर तक जिंदे रहे मुल्ला जी ओनी देर तक परमेश्वर का नाम जपते रहे और अंत वेले परमेश्वर के घर विच जा पहुंचे परमेश्वर का स्वरूप ही हो गया महाराज गरीब नवाज साहब सच्चे पातशाह दया करके कृपा करके अपनी पावन बाणी द्वारा अनेक जीवां नूं सार रहे ने जगत गुरु गुरु नानक साहिब सच्चे पातशाह जी महाराज जी दी होर करता तारिया पहलो गोपाल बांधे हुण तारिया साहिब जी ने मुला कुतुबद्दीन जी नूं हुण महाराज सच्चे पातशाह जी अगे तार रहे ने ओनू जिन्हें पहले दिन तो सिक रखी हुई सी तदों वड्डे होण मैनू उपदेश देन ते मेरे भी बंधन कटे जान नेती अरदासा करदे सी मालका एनी उमर होर दे दई के जदों तक वड्डे होण ते मैं इन्हां दे मुखों उपदेश सुणा पंडित हरदयाल जी उन्हां नूं जिवें महाराज जी कृपा करके तार रहे ने ओह कथा आप जी अगले प्रकरण च सरवण करोगे वाहिगुरु वाहे गुरु वाहे गुरु वाहे गुरु।